ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਤਿਸੰਗ ਗੁਰਪ੍ਰਸਾਦ ਨਿਰਭਯਾਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਚਕਰ ਚਹਿਨ ਅਰ ਵਰਨ ਜਾਤ ਅਰ ਪਾਤ ਨਹਿਨ ਜਹ ਅਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਤੋਸ ਕਹ ਜਾਇ ਕੋਟ ਇੰਦਰ ਇੰਦਰਾਨ ਸਾਹੇ ਸਹਾਨ ਗਨਜੈ ਤਿਰ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਮੰਤ੍ਰਿਨ ਕਹਿਤ ਤਵੈ ਸਰਵ ਨਾਮ ਕਥੈ ਕਵਨ ਕਰਮ ਨਾਮ ਵਰਨ ਤੁਸੋ ਮਤ ਸੋ ਕਹੋ ਟਲ ਗੁਰ ਸੇਵੀਐ ਅਹਿੰਸ ਸਹਿਜ ਸੁਭਾਇ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਇ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਲੈ ਸਾਹ ਜਿਸ ਪਾਸ ਬੈਠਿਆ ਸੋਹੀ ਆਇ ਸਭਨਾ ਦਾ ਵਿਸਾਹ ਗਿਆਨ ਅੰਜਨ ਗੁਰਦਿਆ ਅਗਿਆਨ ਅੰਧੇਰ ਬਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ
ਤੇਰ ਮਸਲੋ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕ ਚਿਤਵੰਤ ਚਰਨ ਕਮਲੰ ਸਾਹ ਸਾਹ ਆਰਾਧਨ ਨਹਿੰਦ ਸਰੰਤ ਨਾਮ ਅਚੁੱਤ ਨਹਿੰਦ ਸਰੰਤ ਨਾਮ ਅਚੁੱਤ ਨਾਨਕ ਰਾਜ ਪੂਰਨ ਪਰਮੇਸ਼ਵਰ ਸੀਤੜਾ ਮਨ ਮਜਾਏ ਪਲਖ ਨਦੀ ਵੈ ਬਾਰ ਨਾਨਕ ਆਸੜੀ ਨਿਵਾਹੇ ਸਦਾ ਪੇਖੰਤੋ ਸਦਾ ਪੇਖੰਦੋ ਸਚ ਤਣੀ ਪੌੜੀ ਆਸਾ ਵੰਤੀ ਆਸ ਗੁਸਾਈ ਪੂਰੀ ਮਿਲ ਗੋਪਾਲ ਗੋਬਿੰਦ ਨਾ ਕਬਹੁ ਚੂਰੀ ਦਿਓ ਦਰਦ ਮਨ ਜਾਓ ਲੈ ਜਾਏ ਸੂਰੀ ਹੋਏ ਪਵਿੱਤਰ ਸਰੀਰ ਚਰਨਾ ਧੂਰੀ ਪਰ ਬ੍ਰਹਮ ਗੁਰਦੇਵ ਸਦਾ ਹਜੂਰੀ ਹੋਏ ਪਵਿੱਤਰ ਸਰੀਰ ਚਰਨਾ ਧੂਰੀ ਪਰ ਬ੍ਰਹਮ ਗੁਰਦੇਵ ਸਦਾ ਹਜੂਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਮਹਾਰਾਜ ਦੀ ਪਰਮ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਬੈਠੇ ਪਰਮ ਸਤਿਕਾਰਯੋਗ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਗੁਰਮੁਖ ਪਿਆਰੇ ਮਾਈ ਭਾਈ ਧੰਤਾ ਯੋਗ ਹੋ, ਸਤਿਗੁਰੂ ਮਹਾਰਾਜ ਦੀ ਪਵਿੱਤਰ ਪਾਵਨ ਚਰਨ ਕਮਲ ਚਰਨ ਸ਼ਰਨ ਦੇ ਵਿੱਚ ਆਉਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸਤਿਗੁਰੂ ਮਹਾਰਾਜ ਦੇ ਪਵਿੱਤਰ ਪਾਵਨ ਮੁਬਾਰਕ ਚਰਨਾਂ ਤੇ ਨਮਸਕਾਰ ਕੀਤੀ ਹੈ। ਸਤਿਗੁਰੂ ਮਹਾਰਾਜ ਦੇ ਚਰਨਾਂ ਦੀ ਧੂੜੀ ਨੂੰ ਮਸਤਕ ਤੇ ਲਾਇਆ ਹੈ, ਮਸਤਕ ਨੂੰ ਸਫਲ ਕੀਤਾ ਹੈ। ਜੁੜ ਬੈਠੇ ਹੋ ਬੜੇ ਪ੍ਰੇਮ ਭਾਵ ਦੇ ਨਾਲ ਸਤਿਗੁਰੁ ਮਹਾਰਾਜ ਦੀ ਬਾਣੀ ਦਾ ਕੀਰਤਨ ਰਾਗੀ ਸਿੰਘ ਬੜੇ ਸੁਲਝੇ ਹੋਏ ਕਰ ਰਹੇ ਸਨ। ਆਪ ਨਾਮ ਅੰਮ੍ਰਿਤ ਦੇ ਰਸ ਨੂੰ ਕੰਨਾਂ ਰੋਕੇ ਡੋਨਿਆਂ ਖਾਈ ਪੀ ਰਹੇ ਸੀ, ਸਰਵਣ ਕਰ ਰਹੇ ਸੀ। ਹੁਣ ਜੋ ਸਤਿਗੁਰੂ ਮਹਾਰਾਜ ਦੇ ਪਵਿੱਤਰ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਵਿਆਖਿਆ ਪ੍ਰਾਰੰਭ ਹੈ, ਜਿਸ ਨੂੰ ਪੜ੍ਹਦੇ ਸੁਣਦੇ ਅਸੀਂ ਜੈਤ ਸ੍ਰੀ ਦੇ ਵਾਰ ਦੇ ਵਿਚ ਪੁੱਜੇ ਹਾਂ। ਜੈਤ ਸ੍ਰੀ ਦੇ ਵਾਰ ਦੇ ਵਿਚ 12 ਸਲੋਕਾਂ ਦੀ ਕਥਾ ਇਸ ਤੋਂ ਪਿਛਲੇ ਸਮੇਂ ਦੇ ਵਿਚ ਆਪਾਂ ਨੇ ਪੜ੍ਹ ਸੁਣ ਲਈ ਹੈ। ਅੱਜ 13ਵੇਂ ਸਲੋਕ ਦਾ ਪਾਠ ਹੋਇਆ ਹੈ। ਇਸ ਸਲੋਕ ਦੇ ਵਿਚਾਰ ਵਿਆਖਿਆ ਨੂੰ ਆਪਾਂ ਅੱਜ ਦੇ ਸਮੇਂ ਦੇ ਵਿਚ ਪੜ੍ਹਨਾ ਸੁਣਨਾ ਹੈ। ਸੰਗਤ ਦੇ ਵਿਚ ਜੁੜ ਬੈਠੇ ਹੋ, ਵੱਡਿਆਂ ਭਾਗਾਂ ਦੁਆਰਾ ਸਤ ਸੰਗਤ ਪ੍ਰਾਪਤ ਹੁੰਦੇ ਹੈ। ਸਤਿਗੁਰੂ ਮਹਾਰਾਜ ਦਾ ਫਰਮਾਨ ਹੈ, ਵਡਭਾਗੀ ਹਰ ਸੰਗਤ ਪਾਵੇ, ਭਾਗਹੀਨ ਭਰਮ ਝੋਟਾਂ ਖਾਵੇ। ਬਿਨ ਭਾਗਾਂ ਸਤ ਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀਜਾ ਜੀਵ। ਜੀਵ ਦੇ ਅਤਿਅੰਤ ਵੱਡੇ ਭਾਗ ਹੁੰਦੇ ਹਨ, ਤਦ ਹੀ ਸਤਿਗੁਰੂ ਮਹਾਰਾਜ ਦਾ ਮਿਲਾਪ ਹੁੰਦਾ ਹੈ। ਵੱਡਾ ਭਾਗ ਭੇਟੇ ਗੁਰਦੇਵਾ, ਭੇਟ ਦਾ ਅਰਥ ਹੁੰਦਾ ਮਿਲਾਪ, ਸਤਿਗੁਰੂ ਮਹਾਰਾਜ ਦੇ ਚਰਨਾਂ ਕਮਲਾਂ ਦਾ ਦਰਸ਼ਨ ਦਿਦਾਰਾ ਹੁੰਦਾ ਹੈ। ਉਦੋਂ ਵੱਡੇ ਭਾਗ ਹੁਣ ਸਮਾਂ ਮਿਲਦਾ ਹੈ ਸਾਧ ਸੰਗਤ ਦੇ ਵਿਚ ਮਿਲ ਬੈਠਣ ਦਾ। ਸਾਧ ਸੰਗਤ ਦੇ ਵਿਚ ਮਿਲ ਬੈਠ ਕੇ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਨੂੰ ਸ੍ਰਵਣ ਕਰੀਦਾ ਹੈ, ਕਿਉਂਕਿ ਸਤਸੰਗਤ ਦੇ ਵਿਚ ਨਾਮ ਦਾ ਹੀ ਵਿਖਿਆਨ ਹੈ। ਸਤਸੰਗਤ ਕਿਹਾ ਹੀ ਉਸ ਨੂੰ ਜਾਂਦਾ ਹੈ ਜਿਸ ਦੇ ਵਿਚ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਦਾ ਹੀ ਵਿਖਿਆਨ ਹੁੰਦਾ ਹੋਵੇ। ਸਤਿਗੁਰੂ ਮਹਾਰਾਜ ਦੇ ਪਾਸੋਂ ਇਕ ਵਾਰ ਸਿਆਣੇ ਗੁਰਸਿੱਖਾਂ ਨੇ ਪੁੱਛਿਆ ਹੈ, ਸਤ ਸੰਗਤ ਕੈਸੇ ਜਾਣੀਐ। ਮਹਾਰਾਜ, ਸਤ ਸੰਗਤ ਕਰਨ ਨੂੰ ਕਹਿੰਦੇ ਹੋ, ਸਤ ਸੰਗਤ ਜਾਣੀਐ ਕਿਸ ਨੂੰ? ਸਤਿਗੁਰੂ ਮਹਾਰਾਜ ਨੇ ਅਗਲੀ ਪੰਕਤੀ ਵਿਚ ਉੱਤਰ ਬਖਸ਼ਿਸ਼ ਕੀਤਾ ਹੈ, ਜਿੱਥਾ ਇਕੋ ਨਾਮ ਵਿਖਾਣੀਐ, ਜਿੱਥੇ ਇਕ ਪਰਮੇਸ਼ਰ ਦੇ ਨਾਮ ਦਾ ਵਿਖਿਆਨ ਹੁੰਦਾ ਹੋਵੇ, ਚਾਹੇ ਉਹ ਗੁਰਬਾਣੀ ਦੇ ਪਾਠ ਦੁਆਰਾ, ਚਾਹੇ ਉਹ ਕੀਰਤਨ ਦੁਆਰਾ, ਚਾਹੇ ਕਥਾ ਦੁਆਰਾ। ਅਕਾਲ ਪੁਰਖ ਪਰਮੇਸ਼ਰ ਦੇ ਨਾਮ ਦਾ ਵਿਖਿਆਨ ਹੁੰਦਾ ਹੋਵੇ ਉਸ ਨੂੰ ਸਤ ਸੰਗਤ ਕਿਹਾ ਜਾਂਦਾ ਹੈ। ਤੇ ਸਤਸੰਗਤ ਇੱਕ ਉੱਤਮ ਪੰਥ ਹੈ ਕਲਯੁਗ ਦੇ ਵਿਚ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਮਿਲਾਪ ਕਰਨ ਦਾ ਸਰਵੋਤਮ ਸਾਧਨ ਹੈ। ਸਤਸੰਗ ਕੀਤੇ ਤੋਂ ਬਿਨਾਂ ਜੀਵ ਅਕਾਲ ਪੁਰਖ ਪਰਮੇਸ਼ਰ ਵਿਚ ਅਭੇਦ ਹੋ ਹੀ ਨਹੀਂ ਸਕਦਾ। ਸਤਿਗੁਰੂ ਮਹਾਰਾਜ ਦਾ ਫਰਮਾਨ ਹੈ, ਸੋਧਤ ਖੋਲਤ ਖੋਲਤ ਸੁਣੀ ਹੈ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਈ। ਖੋਜਦਿਆਂ ਖੋਜਦਿਆਂ ਇਹ ਸੋ ਲੱਭੇ ਹੈ, ਪਤਾ ਲਾਇਆ ਹੈ ਕਿ ਸਤਸੰਗ ਤੋਂ ਬਿਨਾਂ ਕੋਈ ਵੀ ਸੰਸਾਰ ਸਮੁੰਦਰ ਤੋਂ ਨਹੀਂ ਤਰਿਆ। ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ। ਜੋ ਵੀ ਸਤਸੰਗਤ ਦੇ ਵਿਚ ਮਿਲਦਾ ਹੈ ਉਹ ਹੀ ਸੰਸਾਰ ਸਮੁੰਦਰ ਤੋਂ ਤਰਦਾ ਹੈ। ਆਪ ਕੀਰਤਨ ਸਰਵਣ ਕਰ ਰਹੇ ਸੀ, ਹੁਣ ਇਹ ਸ਼ਬਦ ਦੇ ਵਿਚਾਰ ਵਿਆਖਿਆ ਜਿਸ ਦੇ ਵਿਚ ਉੱਤਮ ਜਗਿਆਸੂ ਵੱਲੋਂ ਅਰਦਾਸ ਬੇਨਤੀ ਹੈ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਕਮਲਾਂ ਦੇ ਵਿਚ। ਜਗਿਆਸੂ ਸ਼ਬਦ ਦੀ ਥੋੜੀ ਜਿਹੀ ਪਰਿਭਾਸ਼ਾ ਦੱਸਣ ਦਾ ਯਤਨ ਕਰਾਂ। ਜਗਿਆਸੂ ਉਸ ਨੂੰ ਕਿਹਾ ਜਾਂਦਾ ਹੈ ਜਿਸ ਇਨਸਾਨ ਦਾ ਇਸ ਸੰਸਾਰ ਦੇ ਪਦਾਰਥਾਂ ਦੇ ਵਿਚੋਂ ਮਨ ਉਚਾਟ ਹੋ ਜਾਵੇ। ਇੱਥੋਂ ਤੱਕ ਸ਼ਾਸਤਰਕਾਰਾਂ ਨੇ ਕਥਨ ਕੀਤਾ ਹੈ, ਇਸ ਮਾਤ ਲੋਕ ਤੋਂ ਲੈ ਕੇ ਬ੍ਰਹਮ ਲੋਕ ਦੇ ਪਦਾਰਥਾਂ ਤੱਕ ਜੋ ਇਨਸਾਨ ਇਨ੍ਹਾਂ ਪਦਾਰਥਾਂ ਦੇ ਭੋਗਾਂ ਨੂੰ ਰਸਾਂ ਨੂੰ ਕਾਂ ਦੀ ਵਿਸ਼ਟਾ ਬਿੱਠ ਵਾਂਗੂ ਜਾਣਦਾ ਹੈ, ਕਿਉਂਕਿ ਕਾਂ ਦੀ ਬਿੱਠ ਜਿਹੜੀ ਹੈ ਉਹ ਵਿਸ਼ਟਾ ਦੀ ਵਿਸ਼ਟਾ ਹੈ, ਕਾਂ ਗੰਦਗੀ ਦੇ ਵਿਚ ਵੀ ਸੁੰਝ ਮਾਰ ਲੈਂਦਾ ਹੈ। ਜੋ ਇਨਸਾਨ ਇਸ ਮਾਤ ਲੋਕ ਦੇ ਪਦਾਰਥਾਂ ਤੋਂ ਲੈ ਕੇ ਬ੍ਰਹਮ ਲੋਕ ਦੇ ਪਦਾਰਥਾਂ ਤੱਕ ਸਭ ਪਦਾਰਥਾਂ ਨੂੰ ਕਾਂ ਦੀ ਵਿਸ਼ਟਾ ਵੱਤ ਜਾਣਦਾ, ਭਾਵ ਕਿ ਕਦੇ ਕਿਸੇ ਸਮੇਂ ਵੀ ਮਨ ਨੂੰ ਇਨ੍ਹਾਂ ਪਦਾਰਥਾਂ ਦੇ ਵਿਚ ਡਿੱਗਣ ਨਹੀਂ ਦਿੰਦਾ, ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਕਮਲਾਂ ਦੇ ਵਿਚ ਹੀ ਧਿਆਨ ਰੱਖਦਾ ਹੈ। ਇੱਕ ਰਸ ਤੇ ਹਰ ਵਕਤ ਹਿਰਦੇ ਦੇ ਵਿਚ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਮਿਲਣ ਦੀ ਤਾਂਘ ਰਹਿੰਦੀ ਹੈ। ਉਸ ਨੂੰ ਕਿਹਾ ਜਾਂਦਾ ਹੈ ਜਗਿਆਸੂ। ਜਿਹੜਾ ਅਕਾਲ ਪੁਰਖ ਪਰਮੇਸ਼ਰ ਦੇ ਵਿਚ ਅਭੇਦ ਹੋ ਗਿਆ ਹੈ, ਸਾਧਨ ਕਰਦਾ ਕਰਦਾ ਉਸ ਦੇ ਵਿਚ ਮਿਲ ਗਿਆ ਹੈ, ਉਸ ਨੂੰ ਕਿਹਾ ਜਾਂਦਾ ਹੈ ਮਹਾਤਮਾ। ਜਿਹੜਾ ਪੂਰਨ ਪਦ ਤੇ ਪਹੁੰਚ ਗਿਆ ਹੈ ਉਸ ਨੂੰ ਮਹਾਤਮਾ। ਜਿਹੜਾ ਹਜੇ ਸਾਧਕ ਹੈ, ਸਾਧਨਾ ਕਰ ਰਿਹਾ ਹੈ, ਪੂਰਨ ਪਦਵੀ ਤੇ ਪੁੱਜਾ ਨਹੀਂ ਹੈ, ਚੱਲ ਰਿਹਾ ਹੈ ਮੰਜ਼ਲ ਦੇ ਉੱਪਰ, ਤੇ ਉਸ ਨੂੰ ਜਗਿਆਸੂ ਕਿਹਾ ਜਾਂਦਾ ਹੈ। ਇਸ ਸਮੁੱਚੇ ਸ਼ਬਦ ਦੇ ਵਿਚ ਜਗਿਆਸੂ ਵੱਲੋਂ ਅਰਦਾਸ ਬੇਨਤੀ ਹੈ, ਜਿਸ ਨੂੰ ਆਪਾਂ ਨੇ ਅੱਜ ਦੇ ਸਮੇਂ ਵਿਚ ਪੜ੍ਹਨਾ ਸੁਣਨਾ ਹੈ ਤੇ ਸਾਰੇ ਹੀ ਇੱਕ ਵਾਰੀ ਪ੍ਰੇਮ ਭਾਵ ਦੇ ਨਾਲ ਗੱਜ ਕੇ ਕਹਿਣਾ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਚਲੋ ਜੀ,
ਸਲੋਕ ਚਿਤਵੰਤ ਚਰਨ ਕਮਲੰ।
ਜਗਿਆਸੂ ਹਰ ਮੌਕੇ ਅਕਾਲ ਪੁਰਖ ਪ੍ਰਭੂ ਪਰਮੇਸ਼ਰ ਦੇ ਚਰਨਾਂ ਕਮਲਾਂ ਨੂੰ ਚਿੱਤ ਦੇ ਵਿਚ ਚਿਤਵਦਾ ਰਹਿੰਦਾ ਹੈ। ਚਰਨ ਕਮਲ ਪਰਮੇਸ਼ਰ ਦੇ ਕੀ ਹਨ? ਪਰਮੇਸ਼ਰ ਦਾ ਵਜੂਦ ਹੈ ਨਾਮ, ਨਾਮੀ ਨਾਮ ਦੁਆਰਾ ਹੀ ਜਾਣਿਆ ਜਾਂਦਾ ਹੈ, ਨਾਮ ਹੀ ਉਸਦਾ ਵਜੂਦ ਹੈ। ਨਾਮ ਦੇ ਵਿਚ ਜਿਸ ਇਨਸਾਨ ਦਾ ਮਨ ਹਰ ਵਕਤ ਲੱਗਾ ਰਹਿੰਦਾ, ਜੁੜਿਆ ਰਹਿੰਦਾ ਹੈ,
ਸਾਸ ਸਾਸ ਅਰਾਧਨਾ,
ਸਵਾਸ ਸਵਾਸ ਹਰ ਇਕਦਮ, ਦਮ ਦਮ ਸਦਾ ਸਮਾਜ ਦਾ ਦਮ ਨਾ ਬਿਰਥਾ ਜਾਏ। ਕਿਸ ਦਮ ਨੂੰ ਸਵਾਸ ਨੂੰ ਬਿਰਥਾ ਜਾਣ ਹੀ ਨਹੀਂ ਦਿੰਦਾ। ਹਰ ਵਕਤ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਨੂੰ, ਹਰ ਸਵਾਸ ਦੇ ਨਾਲ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਨੂੰ ਉਚਾਰਨਾ ਕਰਦਾ ਹੈ। ਸਤਿਗੁਰੂ ਮਹਾਰਾਜ ਫਰਮਾ ਰਹੇ ਹਨ, ਜਿਸ ਇਨਸਾਨ ਨੂੰ, ਜਿਸ ਜਗਿਆਸੂ ਨੂੰ ਅਚੁੱਤ ਦਾ ਅਰਥ ਹੁੰਦਾ ਅਖਰੀ ਅਰਥ ਅਗਿਰ ਗਿਰਨ ਤੋਰਤ, ਜੋ ਅਕਾਲ ਪੁਰਖ ਪਰਮੇਸ਼ਰ ਹੈ, ਜਿਸ ਨੂੰ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਵਿਸਰਦਾ ਨਹੀਂ ਹੈ,
ਆਸ ਪੂਰਨ ਪਰਮੇਸ਼ੁਰ ਹੈ,
ਹਰ ਵਕਤ ਇਹ ਬੇਨਤੀਆਂ ਜੋਦੜੀਆਂ ਕਰਦਾ ਰਹਿੰਦਾ ਹੈ ਦਿਲ ਦੀ ਗਹਿਰਾਈ ਦੇ ਵਿਚੋਂ, ਆਸ ਪੂਰਨ ਪਰਮੇਸ਼ੁਰ ਹੈ, ਹੇ ਅਕਾਲ ਪੁਰਖ ਪਰਮੇਸ਼ੁਰ, ਇਹ ਮੇਰੀ ਆਸ ਜੋ ਹੈ ਆਪ ਜੀ ਦੇ ਨਾਲ ਮਿਲਾਪ ਦੀ ਤਾਂਘ ਹੈ, ਇਹ ਮੇਰੀ ਪੂਰਨ ਕਰਨਾ ਕਰੋ। ਆਸਾ ਗੁਰਮੁਖ ਪਿਆਰਿਓ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ, ਇੱਕ ਆਸਾ ਮੱਲ ਹੈ, ਇੱਕ ਆਸਾ ਸੁੱਧ ਹੈ। ਮਾਇਆਵਕੀ ਪਦਾਰਥਾਂ ਦੀ ਆਸਾ ਜੋ ਹੈ ਇਸ ਨੂੰ ਮੱਲ ਆਸਾ ਕਿਹਾ ਜਾਂਦਾ ਹੈ। ਅਕਾਲ ਪੁਰਖ ਪਰਮੇਸ਼ਰ ਦੇ ਨਾਲ ਅਭੇਦ ਹੋਣ ਦੀ ਜੋ ਆਸਾ ਹੈ ਉਸ ਨੂੰ ਸੁੱਧ ਆਸਾ ਕਿਹਾ ਜਾਂਦਾ ਹੈ। ਜਿਸ ਤਰ੍ਹਾਂ ਮਨਮੁੱਖਾਂ ਦੇ ਅੰਦਰ ਜਿਹੜੀ ਹੈ ਉਹ ਹੁੰਦੀ ਹੈ ਮਲਨ ਆਸਾ, ਮਾਇਆਵਕੀ ਪਦਾਰਥਾਂ ਦੀ ਆਸਾ ਹਰ ਵਕਤ ਲੱਗੀ ਰਹਿੰਦੀ ਹੈ। ਜਿਹੜੇ ਗੁਰਸਿੱਖ ਹੁੰਦੇ ਹਨ ਉਹਨਾਂ ਦੇ ਅੰਦਰ ਸੁੱਧ ਆਸਾ ਹੁੰਦੀ ਹੈ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਮਿਲਣ ਦੀ, ਤੇ ਮਿਲਣ ਦਾ ਯਤਨ ਕਰਦੇ ਰਹਿੰਦੇ ਹਨ, ਸਾਧਨ ਕਰਦੇ ਰਹਿੰਦੇ ਹਨ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਅਭੇਦ ਹੋਣ ਦਾ। ਜਿਹੜੀ ਮਾਇਆਵਕੀ ਪਦਾਰਥਾਂ ਦੀ ਆਸਾ ਹੈ ਉਸ ਦੇ ਵਿਚ ਬਹੁਤ ਸਾਰਾ ਦੁੱਖ ਹੈ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਦਾ ਫਰਮਾਨ ਹੈ, ਆਸਾ ਵਿਚ ਅਤ ਦੁੱਖ ਘਣਾ, ਮਨਮੁਖ ਚਿੱਤ ਲਾਇਆ। ਮਨਮੁਖ ਨੇ ਜਿਸ ਮਾਇਆਵਕੀ ਪਦਾਰਥਾਂ ਦੀ ਆਸਾ ਦੇ ਵਿਚ ਚਿੱਤ ਲਾਇਆ ਹੋਇਆ ਹੈ ਉਸ ਦੇ ਵਿਚ ਬਹੁਤ ਸਾਰਾ ਦੁੱਖ ਹੈ, ਕਿਉਂਕਿ ਮਲਨ ਆਸਾ ਜਿਹੜੀ ਹੈ ਇਹ ਐਸ ਰੂਹ ਹੈ ਜ਼ਮੀਨ ਦੇ ਉੱਪਰ ਅੱਜ ਤੱਕ ਕਿਸੇ ਵੀ ਇਨਸਾਨ ਦੀ ਪੂਰੀ ਨਹੀਂ ਹੋਈ। ਸਰੀਰ ਚੱਲਿਆ ਜਾਂਦਾ ਹੈ ਪਰ ਅਨੇਕ ਆਸ਼ਾਵਾਂ ਇਸ ਦੇ ਅੰਦਰ ਰਹਿ ਜਾਂਦੀਆਂ ਹਨ। ਮਾਇਆਵਕੀ ਪਦਾਰਥਾਂ ਦੀ ਜੇ ਇੱਕ ਆਸਾ ਪੂਰੀ ਹੁੰਦੀ ਹੈ ਤੇ 10 ਆਸਾ ਉੱਥੇ ਹੋਰ ਜਨਮ ਲੈ ਲੈਂਦੀਆਂ ਹਨ, ਅੰਦਰ ਪੈਦਾ ਹੋ ਜਾਂਦੀਆਂ ਹਨ। ਉਹ 10 ਜੇ ਪੂਰੀਆਂ ਹੁੰਦੀਆਂ ਹਨ ਯਤਨ ਕਰ ਕਰਕੇ, ਬਹੁਤ ਭੱਜ ਨੱਠ ਕੇ, ਤਾਂ ਉਹਦੇ ਅੱਗੇ ਕੋਈ 100 ਆਸਾ ਹੋਰ ਖੜੀਆਂ ਹੋ ਜਾਂਦੀਆਂ ਹਨ। ਇਸ ਤਰ੍ਹਾਂ ਪ੍ਰਮਾਣ ਹੈ, ਸਹਿਸ ਖੱਟੇ ਲੱਖ ਕੋ ਉਠਾਵੈ, ਤ੍ਰਿਪਤ ਨਾ ਆਵੈ ਮਾਇਆ ਪਾਸ਼ਾ ਪਾਵੈ। ਇਸ ਤਰ੍ਹਾਂ ਦੀ ਉਸ ਦੀ ਬਿਰਤੀ ਹੋ ਜਾਂਦੀ ਹੈ ਮਨਮੁਖ ਦੀ। ਮਨਮੁਖ ਹੀ ਇਹ ਮਾਇਆਵਕੀ ਪਦਾਰਥਾਂ ਦੇ ਵਿਚ ਆਸਾਂ ਦੇ ਵਿੱਚ ਚਿੱਤ ਲਾਉਂਦਾ ਹੈ, ਬੜਾ ਦੁੱਖ ਭੋਗਦਾ ਹੈ। ਆਸਾਂ ਇਹ ਬੜੀ ਦੁਖਦਾਈ ਹੈ। ਜੋਗੀ ਰਾਜ ਭਰਤੀ ਜੀ ਨੇ ਆਪਣੇ ਵੈਰਾਗ ਸਤਿਕ ਗ੍ਰੰਥ ਦੇ ਵਿੱਚ ਇੱਕ ਨਦੀ ਦਾ ਰੂਪਕ ਅਲੰਕਾਰ ਬਣਦੇ ਹੋਏ ਇਸ ਆਸਾ ਨੂੰ ਦੱਸਿਆ ਵੀ ਕੀ ਚੀਜ਼ ਹੈ। ਕਹਿੰਦੇ ਹਨ, ਆਸਾ ਨਾਮ ਸਰੀ ਮਨੋਰਾਜ ਨੀਰ ਭਰੀ ਤੇ ਕਰੀ ਤਰੰਗੋ ਕਠਨ ਖਰੀ ਵਿਆਕਲੀ ਗੰਭੀਰ ਹੈ। ਧੀਰਜ ਤਰਕੋ ਹਾਰੀ ਬੁੱਤ ਨਾਵ ਕੋ ਨਿਵਾਰੀ ਭਾਵ ਸਿੰਧ ਗੱਤ ਵਾਰੀ ਬਿਪਤਾ ਸਮੀਰ ਹੈ। ਮਦ ਨਾਦ ਖੱਗ ਤੀਰ ਤੇ ਗਰਾਹੇ ਗੀਰ, ਰਾਗ ਦਵੈ ਗਰਾਹੇ ਗੀਰ। ਅੱਗੇ ਜਾਰੇ ਮੋਹ ਚੱਕਰ ਨੀਰ ਜਾਰੇ ਵਾਕੋ ਸੀਰ ਹੈ। ਚਿੰਤਾ ਤਟ ਉੱਚੇ, ਚਿੰਤਾ ਉੱਚੇ ਤਟ ਜਾਂਤੇ ਤਰਨੀ ਕਠਨ ਭੋਗੀ ਵਹੇ ਜਾਮੈ ਜੋਗੀ ਵਹੇ ਪਾਰ ਤੀਰ ਹੈ। ਆਸਾ ਨਾਮ ਸਰੀ, ਆਸਾ ਨਾਮ ਦੀ ਇੱਕ ਸਰੀ ਨਦੀ ਹੈ। ਮਨੋਰਾਜ ਨੀਰ ਭਰੀ, ਜਿਸ ਤਰ੍ਹਾਂ ਨਦੀ ਹੁੰਦੀ ਸੀ ਉਹ ਤੋਂ ਨੀਰ ਦੀ ਪਾਣੀ ਦੀ ਭਰੀ ਹੋਵੇ, ਵਗਦੀ ਹੋਵੇ। ਇੱਧਰ ਆਸਾ ਰੂਪੀ ਨਦੀ ਕਿਹੜੇ ਪਾਣੀ ਦੀ ਭਰੀ ਹੋਈ ਹੈ? ਮਨੋਰਾਜ ਨੀਰ ਭਰੀ, ਮਨ ਦੇ ਜਿਹੜੇ ਸੰਕਲਪ ਹਨ, ਸੰਕਲਪਾਂ ਰੂਪੀ ਨੀਰ ਦੇ ਨਾਲ ਪਾਣੀ ਦੇ ਨਾਲ ਭਰੀ ਹੋਈ ਹੈ। ਬਹੁਤ ਸਾਰੇ ਸੰਕਲਪ, ਜਿਸ ਤਰ੍ਹਾਂ ਨਦੀ ਦੇ ਵਿੱਚ ਪਾਣੀ ਪਿੱਛੋਂ ਆਈ ਜਾਂਦਾ, ਅੱਗੇ ਚੱਲੀ ਜਾਂਦਾ, ਹੋਰ ਆਈ ਜਾਂਦਾ, ਚੱਲੀ ਜਾਂਦਾ ਹੈ, ਇਸੇ ਤਰ੍ਹਾਂ ਹੀ ਮਨਮੁਖ ਦੇ ਮਨ ਦੇ ਵਿੱਚ ਸੰਕਲਪਾਂ ਦਾ ਚੱਕਰ ਬਣਿਆ ਰਹਿੰਦਾ ਹੈ। ਇੱਕ ਫੁਰਨਾ ਫੁਰਿਆ, ਦੂਜਾ ਪਿੱਛੇ ਤਿਆਰ ਖੜਾ ਹੈ, ਦੂਜਾ ਪਿੱਛੇ ਤਿਆਰ ਖੜਾ ਹੈ। ਸ਼ੇਖ ਸ਼ਲੀ ਦੇ ਮਨ ਵਾਂਗੂ ਹੋ ਜਾਂਦਾ ਉਸ ਮਨਮੁਖ ਦਾ ਮਨ। ਇਸ ਤਰ੍ਹਾਂ ਸ਼ੇਖ ਸ਼ਲੀ ਬਹੁਤ ਸਾਰੀਆਂ ਵਿਚਾਰਾਂ ਮਨੋਰਾਜ ਕਲਪਿਤ ਕਰ ਲੈਂਦਾ ਹੈ, ਬਣਾ ਲੈਂਦਾ ਹੈ। ਕਥਾ ਇੱਕ ਸ਼ੇਖ ਸ਼ਲੀ ਦੀ, ਇੱਕ ਵਾਰੀ ਸ਼ੇਖ ਸ਼ਲੀ ਕਿਸੇ ਦਰਖਤ ਦੇ ਉੱਪਰ ਬੈਠਾ ਹੈ, ਫਲ ਖਾ ਰਿਹਾ ਹੈ ਤੇ ਉਸੇ ਟਾਂ ਨੂੰ ਕੱਟ ਰਿਹਾ ਜਿਸ ਦੇ ਉੱਤੇ ਉਹ ਬੈਠਾ ਹੈ। ਕੋਈ ਸਿਆਣਾ ਆਦਮੀ ਨੰਗਿਆ ਹੈ ਗੁਜ਼ਰਿਆ ਉਸ ਦਰਖਤ ਦੇ ਕੋਲ ਦੀ, ਕਹਿਣ ਲੱਗਾ, ਮੂਰਖਾ, ਇਸ ਡਾਣੇ ਦੇ ਉੱਤੇ ਜਿਸ ਦੇ ਉੱਤੇ ਤੂੰ ਬੈਠਾ ਹੈ, ਇਸ ਨੂੰ ਕੱਟ ਰਿਹਾ ਹੈ, ਤੂੰ ਡਿੱਗ ਪਵੇਗਾ, ਥੱਲੇ ਸੱਟ ਲੱਗੇਗੀ। ਇੰਨਾ ਕਹਿ ਕੇ ਉਹ ਆਦਮੀ ਅਗਾਂਹ ਚੱਲਿਆ ਗਿਆ। ਸੇਕਲੀ ਕੱਟਦਾ ਰਿਹਾ ਟਾਣੇ ਨੂੰ, ਕੱਟਿਆ ਗਿਆ, ਥੱਲੇ ਡਿੱਗ ਪਿਆ। ਜਿਸ ਮੌਕੇ ਡਿੱਗ ਪਿਆ, ਸ਼ੇਖ ਸ਼ਲੀ ਨੇ ਮਨ ਦੇ ਵਿੱਚ ਫੁਰਨਾ ਕੀਤਾ ਵੀ ਇਹ ਕੋਈ ਔਲੀਆ ਪੀਰ ਹੈ ਜਿਹਨੇ ਮੇਰੇ ਡਿੱਗਣ ਦਾ ਸਮਾਂ ਪਹਿਲਾਂ ਹੀ ਦੱਸ ਦਿੱਤਾ, ਇਹਨੂੰ ਮੇਰੀ ਮੌਤ ਦੇ ਸਮੇਂ ਦਾ ਵੀ ਪਤਾ ਹੋਵੇਗਾ, ਤਾਂ ਤੇ ਪੁੱਛ ਨਾ ਕਰੀ। ਉੱਠ ਕੇ ਭੱਜਿਆ ਹੈ, ਜਾਵੜਿਆ ਉਸ ਇਨਸਾਨ ਦੇ ਕੋਲੇ, ਜਾ ਕੇ ਕਹਿਣ ਲੱਗਾ ਵੀ ਤੁਸੀਂ ਬੜੇ ਅੰਤਰਜਾਮੀ ਹੋ, ਤੁਸੀਂ ਮੇਰੇ ਡਿੱਗਣ ਦਾ ਦੱਸ ਦਿੱਤਾ ਹੈ, ਪਹਿਲਾਂ ਹੀ ਦੱਸ ਦਿੱਤਾ ਸੀ ਵੀ ਡਿੱਗ ਪਾਓਗੇ, ਮੈਂ ਡਿੱਗ ਪਿਆ, ਹੁਣ ਤੁਹਾਨੂੰ ਮੇਰੀ ਮੌਤ ਦਾ ਵੀ ਪਤਾ ਹੋਵੇਗਾ, ਮੈਂ ਕਦੋਂ ਮਰਾਂਗਾ। ਉਹ ਕਹਿੰਦਾ ਵੀ ਮੈਂ ਅੰਤਰਜਾਮੀ ਨਹੀਂ ਹਾਂ ਤੇ ਨਾ ਮੈਂ ਤੈਨੂੰ ਤੇਰੀ ਮੌਤ ਦਾ ਮੈਨੂੰ ਪਤਾ ਹੈ। ਸੇਖਲੀ ਬਹੁਤ ਖਹਿੜੇ ਪਿਆ, ਉਹਨੇ ਖਹਿੜਾ ਛਡਾਉਣ ਦੇ ਬਾਬਤ ਕਹਿ ਦਿੱਤਾ ਵੀ ਆ ਸੱਤਾਂ ਦਿਨਾਂ ਦੇ ਵਿੱਚ ਹੀ ਮਰੇਗਾ ਤੂੰ, ਕਿਉਂ ਹਫ਼ਤੇ ਦੇ ਸੱਤ ਦਿਨ ਹਨ ਤੇ ਤਮਾਮ ਦੁਨੀਆਂ ਜਿਹੜੀ ਹੈ ਸੱਤਾਂ ਦਿਨਾਂ ਦੇ ਵਿੱਚ ਹੀ, ਕੋਈ ਸੋਮਵਾਰ ਨੂੰ ਚੜ੍ਹਾਈ ਕਰ ਜਾਂਦਾ, ਕੋਈ ਮੰਗਲਵਾਰ ਨੂੰ ਕਰ ਜਾਂਦਾ, ਕੋਈ ਵੀਰਵਾਰ ਨੂੰ ਕਰ ਜਾਂਦਾ, ਕੋਈ ਐਤਵਾਰ ਨੂੰ ਕਰ ਜਾਂਦਾ, ਸੱਤਾਂ ਦਿਨਾਂ ਦੇ ਵਿੱਚ ਹੀ ਸਾਰੇ ਕਰਦੇ ਹਨ। ਉਹਨੇ ਇਹ ਕਹਿ ਦਿੱਤਾ। ਹੁਣ ਸ਼ੇਖ ਸ਼ਲੀ ਘਰ ਦੇ ਵਿੱਚ ਆਇਆ ਹੈ ਤੇ ਆਪਣਾ ਸਾਰਾ ਸਾਜੋ ਸਮਾਨ ਤਿਆਰ ਕਰ ਲਿਆ ਵੀ ਮੈਂ ਮਰ ਜਾਣਾ ਹੈ, ਕਫ਼ਨ ਆਦਿ ਸਵਾ ਲਿਆ। ਹੁਣ ਸੱਤਵੇਂ ਦਿਨ ਕਹਿੰਦਾ ਵੀ ਮੈਂ ਤਾਂ ਮਰ ਗਿਆ ਤੇ ਜਾ ਕੇ ਸਿਵਿਆਂ ਦੇ ਵਿੱਚ ਪੈ ਗਿਆ ਖਪਾਂ ਲੈ ਕੇ, ਹੁਣ ਪਿਆ ਹੈ। ਕੁਦਰਤੀ ਉੱਥੋਂ ਕੋਈ ਸਿਪਾਹੀ ਗੁਜ਼ਰ ਰਿਹਾ, ਜਿਹਦੇ ਪਾਸ ਤੇਲ ਦਾ ਕੁੱਪਾ ਹੈ ਭਾਰਾ ਹੈ ਉਹਦਾ ਸੰਕਲਪ ਬਣਿਆ ਵੀ ਕੋਈ ਚੱਕ ਲਵੇ ਤਾਂ ਮੈਂ ਮਜ਼ਦੂਰੀ ਦੇ ਦੇਵਾਂਗਾ। ਉੱਚੀ ਆਵਾਜ਼ ਦੇ ਵਿੱਚ ਵੀ ਉਸਨੇ ਕਿਹਾ ਵੀ ਜੇ ਕੋਈ ਆਵਾਜ਼ ਸੁਣਦਾ ਹੋਵੇ ਨੇੜੇ ਤੇੜੇ ਆ ਕੇ ਮੇਰਾ ਭਾਰ ਚੁੱਕ ਲਵੇ ਮੈਂ ਉਸਨੂੰ ਦੋ ਪੈਸੇ ਮਜ਼ਦੂਰੀ ਦੇ ਦੇਵਾਂਗਾ। ਸ਼ੇਖ ਸਿਲੀ ਨੇ ਸੁਣਿਆ, ਸੁਣ ਕੇ ਕਹਿੰਦਾ ਯਾਰ ਕੰਮ ਤਾਂ ਮੈਂ ਤੇਰਾ ਕਰ ਦਿੰਦਾ ਪਰ ਮੈਂ ਤਾਂ ਮਰਿਆ ਪਿਆ। ਹੁਣ ਉਹ ਆਦਮੀ ਸਮਝਦਾਰ ਸੀ, ਉਹਨੇ ਆਖਿਆ ਵੀ ਮਰਿਆ ਵੀ ਕਿਤੇ ਬੋਲਦਾ ਹੁੰਦਾ, ਉਂਝੀ ਇਹ ਪਖੰਡ ਗੱਲ। ਕਹਿੰਦਾ ਆ ਜਾ ਕੋਈ ਗੱਲ ਨੀ, ਤੂੰ ਮੇਰਾ ਭਾਰ ਚੱਕ ਕੇ ਲੈ ਚੱਲ, ਮੈਂ ਤੈਨੂੰ ਦੋ ਪੈਸੇ ਮਜ਼ਦੂਰੀ ਦੇ ਦੇਵਾਂਗਾ। ਭਾਰ ਚੁਕਾ ਦਿੱਤਾ ਹੈ ਉਪਾਅ ਦੇ ਸਿਰ ਦੇ ਉੱਤੇ। ਸੇਖ ਸਿਲੀ ਹੁਣ ਮਨ ਦੇ ਵਿੱਚ ਵਿਚਾਰ ਬਣਾਉਣ ਲੱਗਾ ਹੈ, ਮਨ ਦੇ ਵਿੱਚ ਸੰਕਲਪਾਂ ਨੇ ਚੱਕਰ ਬਣ ਲਿਆ ਹੈ। ਸੋਚਦਾ ਸਿਰ ਦੇ ਉੱਤੇ ਕੁੱਪਾ ਰੱਖਿਆ ਤੁਰਿਆ ਉਹਨਾਂ ਪਿੱਛੇ ਸਿਪਾਹੀ, ਸੋਚਦਾ ਦੋ ਪੈਸੇ ਮਿਲਣਗੇ, ਦੋ ਪੈਸਿਆਂ ਦੇ ਮੈਂ ਕਹਿੰਦਾ ਆਂਡੇ ਖਰੀਦ ਲਵਾਂਗਾ, ਫਿਰ ਮੈਂ ਇਹਨਾਂ ਦੇ ਵਿੱਚੋਂ ਬੱਚੇ ਕਢਾਵਾਂਗਾ, ਫਿਰ ਬਹੁਤ ਸਾਰੇ ਮੁਰਗੇ ਮੁਰਗੀਆਂ ਹੋ ਜਾਣਗੇ, ਕਾਫੀ ਮੈਨੂੰ ਲਾਭ ਹੋਵੇਗਾ, ਉਹ ਮੈਂ ਵੇਚਾਂਗਾ, ਬਾਅਦ ਦੇ ਵਿੱਚ ਜਦੋਂ ਵੱਡਾ ਕੰਮ ਕਰਾਂਗਾ ਬੱਕਰੀਆਂ ਖਰੀਦ ਲਵਾਂਗਾ, ਇੱਜੜ ਬਣਾ ਲਵਾਂਗਾ, ਫਿਰ ਹੋਰ ਲਾਭ ਹੋਵੇਗਾ, ਤੇ ਫਿਰ ਮੈਂ ਗਊਆਂ ਘੋੜੇ ਖਰੀਦ ਲਵਾਂਗਾ, ਫਿਰ ਹੋਰ ਲਾਭ ਹੋਵੇਗਾ, ਜ਼ਮੀਨ ਜਾਇਦਾਦ ਖਰੀਦ ਲਵਾਂਗਾ, ਜ਼ਮੀਨ ਜਾਇਦਾਦ ਖਰੀਦਾਂਗਾ, ਬੜੀ ਆਮਦਨ ਹੋਵੇਗੀ ਉਸਦੇ ਵਿੱਚੋਂ, ਆਮਦਨ ਦੇ ਨਾਲ ਮੈਂ ਬਹੁਤ ਸੋਹਣੇ ਮਕਾਨ ਬਣਾਵਾਂਗਾ ਮਹਿਲਾਂ ਵਾਲੇ। ਜਦੋਂ ਉਹ ਮਕਾਨ ਬਣਾ ਲਏ ਬਹੁਤ ਸੁੰਦਰ, ਤੇ ਫਿਰ ਲੋਕੀ ਮੇਰੀ ਮਾਇਆ ਨੂੰ ਵੇਖ ਕੇ ਤੇ ਮੈਨੂੰ ਸਾਕ ਵੀ ਕੋਈ ਕਰ ਦੇਵੇਗਾ, ਵਿਆਹਿਆ ਜਾਵਾਂਗਾ। ਜਦੋਂ ਵਿਆਹਿਆ ਗਿਆ ਮੇਰੇ ਘਰ ਦੇ ਵਿੱਚ ਬੱਚੇ ਵੀ ਹੋ ਜਾਣਗੇ। ਸੰਕਲਪ ਹੀ ਹਨ ਮਨ ਦੇ, ਉਹ ਮਨ ਜਿਹੜਾ ਹੈ ਜਿਸ ਪਾਸੇ ਨੂੰ ਵਹਿ ਤੁਰੇ ਫਿਰ ਉਸੇ ਪਾਸੇ ਨੂੰ ਵਿਆਹ ਤੁਰਿਆ ਜਾਂਦਾ ਹੈ। ਸੰਕਲਪਾਂ ਦੇ ਵਿੱਚ ਲੱਗ ਜਾਵੇ ਤਾਂ ਕਦੇ ਰੁਕਦਾ ਨਹੀਂ, ਗਾਂ ਦੀ ਗਾਂ ਹੀ ਸੋਚੀ ਜਾਂਦਾ ਹੈ। ਇਹ ਸੋਚਦਾ ਆ ਰਿਹਾ ਹੈ, ਵਿਆਹਿਆ ਗਿਆ, ਬੱਚੇ ਹੋਣਗੇ, ਬੱਚੇ ਕੰਮ ਕਾਰ ਕਰਨਗੇ, ਤੇ ਮੈਂ ਕਹਿੰਦਾ ਪਿੰਡ ਦੇ ਸੱਸ ਦੇ ਵਿੱਚ ਫਲੇ ਦੇ ਵਿੱਚ ਟੌਰ ਦੇ ਨਾਲ ਬੈਠਾ, ਲੋਕਾਂ ਦੇ ਵਿੱਚ ਧੌਣ ਉੱਚੀ ਕਰਕੇ ਵੀ ਮੈਂ ਵੀ ਕੋਈ ਹਾਂ। ਤੇ ਜਿਸ ਮੌਕੇ ਮੇਰੇ ਬੱਚੇ ਫਿਰ ਮੈਨੂੰ ਸੱਦਣ ਜਾਣਗੇ, ਅੱਬਾ ਜਾਨ ਆ ਤੂੰ ਪ੍ਰਸ਼ਾਦਾ ਛਕਲਾ, ਹੁਣ ਅਮਾ ਸੱਦ ਰਹੀ ਹੈ। ਫਿਰ ਕਹਿੰਦਾ ਮੈਂ ਮਾਨ ਦੇ ਵਿੱਚ ਹੀ ਕਹਾਂਗਾ ਸਿਰ ਹਿਲਾ ਕੇ ਵੀ ਚਲੋ ਮੈਂ ਆਉਣਾ ਹਾਂ। ਜਦੋਂ ਹੁਣ ਉਸਨੇ ਸਿਰ ਹਿਲਾਇਆ ਉਹ ਕੁੱਪੇ ਦਾ ਤਾਂ ਖਿਆਲ ਹੀ ਭੁੱਲਿਆ ਸੀ, ਕਿਉਂਕਿ ਜਦੋਂ ਮਨ ਦੇ ਵਿੱਚ ਸੰਕਲਪ ਹੋਣਾ ਉਦੋਂ ਪਾਸ ਵਾਲੀ ਚੀਜ਼ ਦਾ ਖਿਆਲ ਭੁੱਲ ਜਾਂਦਾ ਇਨਸਾਨ ਨੂੰ। ਇਹਨੂੰ ਨਹੀਂ ਪਤਾ ਵੀ ਮੈਂ ਕੁੱਪਾ ਚੱਕ ਕੇ ਤੁਰ ਰਿਹਾ ਹਾਂ, ਇਹ ਤਾਂ ਸੱਤ ਦੇ ਵਿੱਚ ਬੈਠਾ ਹੈ ਤੇ ਪੁੱਤਰੇ ਨੂੰ ਸੱਦਣ ਆਇਆ ਹੈ, ਤੇ ਇਹਨੇ ਉਸੇ ਤਰ੍ਹਾਂ ਸਿਰ ਹਿਲਾਇਆ ਹੈ। ਜਦੋਂ ਸਿਰ ਨੂੰ ਇਸ ਤਰ੍ਹਾਂ ਗਾਂਹ ਕੀਤਾ ਤੇ ਉਹ ਜਿਹੜਾ ਪਾਣੀ ਹੋਵੇ ਜਾਂ ਤੇਲ ਹੋਵੇ ਤਰਲ ਪਦਾਰਥ ਇਹਨੂੰ ਮਾੜਾ ਜਿਹਾ ਹਲੋੜਾ ਵੱਜੇ ਤਾਂ ਉਹ ਫਿਰ ਡਿੱਗ ਪੈਂਦਾ। ਹੁਣ ਉਹ ਤੌੜਾ ਇਸ ਤੋਂ ਕੁੱਪਾ ਜਿਹੜਾ ਹੈ ਉਹ ਸੰਭਿਆ ਨਹੀਂ ਹੈ, ਡਿੱਗ ਪਿਆ ਹੈ ਤੇ ਸਾਰਾ ਤੇਲ ਜਿਹੜਾ ਹੈ ਉਹ ਰੇਤੇ ਦੇ ਵਿੱਚ ਰਹਿ ਗਿਆ। ਸਿਪਾਹੀ ਕਹਿੰਦਾ ਉਹ ਮੂਰਖਾ, ਕਹਿੰਦਾ ਇਹ ਕੀ ਕੀਤਾ ਤੂੰ, ਮੇਰਾ ਸਾਰਾ ਤੇਲ ਰੋੜ ਦਿੱਤਾ। ਉਹ ਅੱਗੋਂ ਸਿੱਖ ਸਿਲੀ ਕਹਿਣ ਲੱਗਾ, ਕਹਿੰਦਾ ਕੋਈ ਗੱਲ ਨਹੀਂ, ਤੇਰਾ ਤਾਂ ਇਹ ਥੋੜਾ ਜਿਹਾ ਤੇਲ ਹੀ ਰੁੜਿਆ ਤੇ ਮੇਰਾ ਤਾਂ ਸਾਰਾ ਪਰਿਵਾਰ ਹੀ ਰੁੜ ਗਿਆ, ਕੁਛ ਵੀ ਨਹੀਂ ਰਿਹਾ ਬਚਿਆ। ਕਿਉਂਕਿ ਉਹਨੇ ਸੰਕਲਪਾਂ ਦੇ ਵਿੱਚ ਹੀ ਉਹ ਸਾਰਾ ਕੁਛ ਤਿਆਰ ਕਰ ਲਿਆ। ਇਹ ਮਨ ਐਸਾ ਹੈ, ਮਨਮੁੱਖਾਂ ਦਾ ਮਿਆਰ ਕੀ ਪਦਾਰਥਾਂ ਦੇ ਵਿੱਚ ਲੱਗਾ ਹੋਇਆ, ਇਹਨਾਂ ਦੀ ਆਸਾ ਦੇ ਵਿੱਚ ਲੱਗਾ ਹੋਇਆ, ਰਾਤ ਦਿਨੇ ਇਹਨਾਂ ਦੇ ਵਿੱਚ ਵਹਿੰਦਾ ਜਾਂਦਾ ਹੈ, ਕਦੇ ਵੀ ਠਹਿਰਦਾ ਨਹੀਂ ਹੈ। ਮਨੋ ਰਾਜ ਨੀਰ ਭਰੀ, ਮਨ ਦੇ ਸੰਕਲਪਾਂ ਰੂਪੀ ਪਾਣੀ ਦੇ ਨਾਲ ਇਹ ਆਸਾ ਰੂਪ ਨਦੀ ਜਿਹੜੀ ਹੈ ਭਰੀ ਹੋਈ ਹੈ। ਤ੍ਰਿਸ਼ਨਾ ਤਰੰਗ ਖਰੀ, ਇਹਦੇ ਵਿੱਚ ਤ੍ਰਿਸ਼ਨਾ ਰੂਪੀ ਤਰੰਗਾਂ ਲਹਿਰਾਂ ਜਿਹੜੀਆਂ ਹਨ ਉਹ ਖੜੀਆਂ ਹਨ, ਖੜੀਆਂ ਜਿਸ ਤਰ੍ਹਾਂ ਨਦੀ ਦੇ ਵਿੱਚ ਲਹਿਰਾਂ ਹੁੰਦੀਆਂ। ਆਸਾ ਤੇ ਤ੍ਰਿਸ਼ਨਾ ਦੋ ਸਕੀਆਂ ਹੀ ਭੈਣਾਂ ਹਨ, ਆਸਾ ਵੱਡੀ ਭੈਣ ਹੈ, ਤ੍ਰਿਸ਼ਨਾ ਜਿਹੜੀ ਹੈ ਉਹ ਛੋਟੀ ਹੈ। ਆਸਾ ਬਹੁਤੇ ਸਮੇਂ ਦੀ ਨੂੰ ਕਿਹਾ ਜਾਂਦਾ ਹੈ, ਤ੍ਰਿਸ਼ਨਾ ਥੋੜੇ ਸਮੇਂ ਦੀ। ਹੁਣ ਤਰੰਗਾਂ ਇਹਦੇ ਵਿੱਚ ਚੱਲ ਰਹੀਆਂ ਨੇ ਤ੍ਰਿਸ਼ਨਾ ਦੀਆਂ। ਵਿਆਕਲੀ ਗੰਭੀਰ ਹੈ, ਜਿਸ ਤਰ੍ਹਾਂ ਨਦੀ ਡੂੰਘੀ ਹੁੰਦੀ ਹੈ, ਗੰਭੀਰ ਦਾ ਅਰਥ ਡੂੰਘਾ ਹੁੰਦਾ, ਡੂੰਘੀ ਹੁੰਦੀ ਹੈ, ਇਸੇ ਤਰ੍ਹਾਂ ਹੀ ਇਸਦੇ ਵਿੱਚ ਵਿਆਕਲਤਾ ਹੈ। ਆਸਾ ਦੇ ਵਿੱਚ ਲੱਗਾ ਹੋਇਆ ਮਨ ਸੰਕਲਪਾਂ ਦੇ ਵਿੱਚ ਹੈ, ਮਨ ਵਿਆਕਲ ਹੋ ਜਾਂਦਾ ਹੈ, ਉਹਦੇ ਵਿੱਚ ਹੀ ਲੱਗਾ ਹੋਇਆ ਸੋਝੀ ਨਹੀਂ ਰਹਿੰਦੀ ਕਿਸੇ ਇੱਧਰ ਉਧਰ ਦੀ। ਤੇ ਫਿਰ ਧੀਰਜ ਤਰਕੋ ਹਾਰੀ, ਧੀਰਜ ਰੂਪੀ ਤਰ ਨਾਮ ਬ੍ਰਿਸ਼ ਦਾ ਹੈ। ਜਿਸ ਤਰ੍ਹਾਂ ਨਦੀ ਚੱਲਦੀ ਹੈ, ਕੰਢੇ ਤੇ ਖੜੇ ਹੋਏ ਬ੍ਰਿਸ਼ ਨੂੰ ਪੱਟ ਕੇ ਰੋੜ ਕੇ ਲੈ ਜਾਂਦੀ ਹੈ, ਇਸੇ ਤਰ੍ਹਾਂ ਆਸਾ ਰੂਪੀ ਨਦੀ ਜਿਸ ਦੇ ਵਿੱਚ ਸੰਕਲਪਾਂ ਵਿਕਲਪਾਂ ਰੂਪੀ ਪਾਣੀ ਚੱਲ ਰਿਹਾ ਹੈ, ਧੀਰਜ ਰੂਪੀ ਦਰਖਤ ਨੂੰ ਰੋੜ ਕੇ ਲੈ ਜਾਂਦੀ ਹੈ। ਧੀਰਜ ਨਹੀਂ ਉਸ ਮੌਕੇ ਰਹਿੰਦਾ ਇਨਸਾਨ ਦੇ ਅੰਦਰ ਮਨਮੁਖ ਦੀ, ਜਦੋਂ ਆਸਾ ਬਹੁਤ ਸਾਰੀ ਹੋਵੇ ਔਰ ਸੰਕਲਪ ਚੱਲਦੇ ਹੋ। ਬੁੱਧ ਨਾਵ ਕੋ ਨਿਵਾਰੀ, ਬੁੱਧ ਰੂਪੀ ਨੌਕਾ ਨੂੰ ਵੀ ਡੋਬਣ ਵਾਲੀ, ਜਿਸ ਤਰ੍ਹਾਂ ਨਦੀ ਰੋੜ ਜਾਂਦੀ ਹੈ ਕਈ ਵਾਰੀ ਨੌਕਾ ਨੂੰ ਵੀ ਲੱਗਣ ਨਹੀਂ ਦਿੰਦੀ ਉਸਦੇ ਹੀ ਪੱਗ, ਇਸੇ ਤਰ੍ਹਾਂ ਬੁੱਧੀ ਰੂਪ ਨੌਕਾ ਨੂੰ ਵੀ ਇਹ ਨਿਵਿਰਤ ਕਰਨ ਵਾਲੀ, ਭਾਵ ਸਿੰਧ ਗੱਤ ਵਾਲੀ, ਜਿਸ ਤਰ੍ਹਾਂ ਨਦੀ ਫਿਰ ਸਮੁੰਦਰ ਦੇ ਵਿੱਚ ਮਿਲਦੀ ਹੈ, ਇਸੇ ਤਰ੍ਹਾਂ ਆਸਾ ਰੂਪ ਨਦੀ ਦੇ ਵਿੱਚ ਲੱਗਾ ਹੋਇਆ ਜੀਵ ਮਨ ਸੰਸਾਰ ਸਮੁੰਦਰ ਦੇ ਵਿੱਚ ਮਿਲਦਾ ਹੈ। ਆਪ ਕੇ ਸੰਸਾਰ ਸਮੁੰਦਰ ਦੇ ਵਿੱਚ ਵਾਰੰਵਾਰ ਇਸ ਨੂੰ ਜਨਮ ਧਾਰਨਾ ਪੈਂਦਾ ਹੈ। ਫਿਰ ਮਦ ਨਾਦ ਖੱਗ ਤੀਰ, ਬਿਪਤਾ ਸਮੀਰ ਹੈ, ਬਿਪਤਾ ਰੂਪੀ ਜਿਹੜੇ ਸਮੀਰ ਹਵਾ ਚੱਲ ਨਦੀ ਦੇ ਉੱਤੇ ਹਵਾ ਤੇਜ਼ ਚੱਲਦੀ ਹੁੰਦੀ, ਇਸੇ ਤਰ੍ਹਾਂ ਇਹ ਬਿਪਤਾ ਦੇਣ ਵਾਲੀ ਹੈ ਆਸਾ ਰੂਪ ਨਦੀ। ਮਦ ਨਾਦ ਖੱਗ ਤੀਰ, ਮਦਨ ਨਾਮ ਕਾਮਦਾ ਹੁੰਦਾ, ਮਦਨ ਆਦਿ, ਇਹ ਤੋਂ ਆਦਿ ਜਿੱਥੇ ਆ ਰਹੇ ਸ਼ਬਦ ਤੇ ਸਾਰੇ ਹੀ ਇਹ ਗਿਣ ਲੈਣੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜ ਇਹ ਇਕੱਠੇ ਹਨ। ਇਸੇ ਜਿਸ ਤਰ੍ਹਾਂ ਨਦੀ ਦੇ ਕਿਨਾਰਿਆਂ ਦੇ ਉੱਤੇ ਪੰਛੀਆਂ ਦੀ ਭੀੜ ਹੁੰਦੀ ਹੈ, ਪੰਛੀਆਂ ਦਾ ਉਹਦੇ ਵਿੱਚ ਖਾਜਾ ਹੁੰਦਾ ਹੈ, ਇਸੇ ਤਰ੍ਹਾਂ ਹੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਪੰਛੀਆਂ ਦੀ ਇਸ ਆਸਾ ਰੂਪ ਨਦੀ ਦੇ ਉੱਪਰ ਭੀੜ ਹੈ। ਰਾਗ ਦਵੈਖ ਗ੍ਰਹਿ ਗੀਰ, ਜਿਸ ਤਰ੍ਹਾਂ ਨਦੀ ਦੇ ਵਿੱਚ ਤੰਦੂਏ ਹੁੰਦੇ ਹਨ, ਜੇ ਉਹਨਾਂ ਦੇ ਰਿੜਕੇ ਕੁਛ ਆ ਜਾਵੇ ਜਾਨਵਰ ਤੇ ਉਹਨੂੰ ਖਿੱਚ ਕੇ ਉਹ ਆਪਣੀਆਂ ਲੱਤਾਂ ਦਾ ਤਾਰਾਂ ਦੀਆਂ ਦਾ ਜਾਲ ਪਾ ਕੇ ਥੱਲੇ ਨੂੰ ਖਿੱਚ ਕੇ ਲੈ ਜਾਂਦੇ ਹਨ। ਇਸ ਤਰ੍ਹਾਂ ਰਾਗ ਦਵੈਖ ਗ੍ਰਹਿ ਗੀਰ, ਰਾਗ ਤੇ ਦਵੈਸ਼ ਹਰਖ ਸੋਭ, ਇਹਦੇ ਵਿੱਚ ਦੋ ਗ੍ਰਹਿਗੀਰ ਹਨ, ਤੰਦੂਏ ਹਨ ਖਿੱਚਣ ਵਾਲੇ ਜੀਵ ਨੂੰ। ਅੱਗੇ ਜਾ ਕੇ ਮੋਹ ਚੱਕਰ ਜਾਕੋ ਨੀਰ, ਜਿਸ ਤਰ੍ਹਾਂ ਉਸ ਨਦੀ ਦੇ ਵਿੱਚ ਚੱਕਰ ਹੁੰਦਾ, ਘੁੰਮਣ ਘੇਰੀਆਂ ਹੁੰਦੀਆਂ ਹਨ, ਇਸ ਤਰ੍ਹਾਂ ਮੋਹ ਰੂਪੀ ਚੱਕਰ ਹੈ। ਜਾਰੇ ਵਾਕੋ ਸੀਰ ਹੈ, ਪਰ ਆਮ ਨਦੀ ਦਾ ਪਾਣੀ ਤਾਂ ਠੰਡਾ ਹੁੰਦਾ ਨਾ, ਇਹ ਤ੍ਰਿਸ਼ਨਾ ਰੂਪੀ ਨਦੀ ਦਾ ਪਾਣੀ ਤੱਤਾ ਹੈ, ਸਾੜਦਾ ਹੈ ਮਨ, ਜਿਹੜਾ ਮਨ ਤ੍ਰਿਸ਼ਨਾ ਰੂਪੀ ਨਦੀ ਦੇ ਵਿੱਚ ਵਹਿ ਤੁਰਦਾ ਹੈ ਨਾ, ਉਹ ਮਨ ਸੜਦਾ ਰਹਿੰਦਾ, ਤਪਦਾ ਰਹਿੰਦਾ। ਚਿੰਤਾ ਉੱਚੇ ਤਟ, ਚਿੰਤਾ ਹੀ ਜਿਸ ਤਰ੍ਹਾਂ ਨਦੀ ਦੇ ਕਿਨਾਰੇ ਹੁੰਦੇ ਹਨ ਉੱਚੇ ਉੱਚੇ, ਇੱਧਰ ਚਿੰਤਾ ਰੂਪੀ ਦੋ ਕਿਨਾਰੇ ਹਨ। ਜਾ ਤੇ ਤਰਨੀ ਕਠਨ, ਇਸ ਕਰਕੇ ਆਸਾ ਰੂਪ ਨਦੀ ਤਰਨੀ ਜਿਹੜੀ ਹੈ ਉਹ ਬੜੀ ਕਠਿਨ ਹੈ, ਨਹੀਂ ਤਰੀ ਜਾਂਦੀ, ਬੜੀ ਮੁਸ਼ਕਲ ਹੈ ਆਪਣੇ ਆਪ। ਭੋਗੀ ਬਹਿ ਜਾਮੈ, ਭੋਗੀ ਪਦਾਰਥਾਂ ਦੇ ਮਾਇਵਕੀ ਪਦਾਰਥਾਂ ਨੂੰ ਭੋਗਣ ਵਾਲੇ ਇਸ ਆਸਾ ਰੂਪ ਨਦੀ ਦੇ ਵਿੱਚ ਰੁੜ ਗਏ ਹਨ। ਜੋਗੀ ਬਹੇ ਪਾਰ ਤੀਰ ਹੈ, ਜੋਗੀ ਪਰਲੇ ਕੰਧੇ ਦੇ ਉੱਤੇ, ਜੋਗੀ ਕਿਸ ਨੂੰ ਕਿਹਾ ਜਾਂਦਾ ਹੈ ਜੋ ਅਕਾਲ ਪੁਰਖ ਪਰਮੇਸ਼ਰ ਦੇ ਵਿੱਚ ਜੁੜਿਆ ਹੋਵੇ। ਦੂਜੇ ਨੂੰ ਜੋਗੀ ਨਹੀਂ ਕਿਹਾ ਜਾਂਦਾ ਕਿ ਭਗਵੇਂ ਕੱਪੜੇ ਪਾ ਕੇ ਮੋਢਿਆਂ ਦੇ ਉੱਤੇ ਵਹਿੰਗੀ ਜੀ ਰੱਖ ਕੇ ਸੱਪਾਂ ਨੂੰ ਲੈ ਕੇ ਤੁਰੇ ਫਿਰਦੇ, ਉਹਨਾਂ ਨੂੰ ਵੀ ਜੋਗੀ ਕਹਿ ਦਿੰਦੇ ਹਨ। ਤੇ ਜੋਗੀ ਗੁਰਖ ਨਾਥ ਦੇ ਚੇਲਿਆਂ ਨੂੰ ਵੀ ਕਿਹਾ ਜਾਂਦਾ ਹੈ, ਹੱਥ ਯੋਗ ਦੇ ਕਰਨ ਵਾਲੇ, ਪਰ ਗੁਰਮਤਿ ਦਾ ਜੋਗੀ ਜਿਹੜਾ ਹੈ ਅਕਾਲ ਪੁਰਖ ਪਰਮੇਸ਼ਰ ਦੇ ਵਿੱਚ ਜੁੜਿਆ ਹੋਵੇ, ਉਹਦੇ ਨਾਮ ਦੇ ਵਿੱਚ ਤਦਾਕਾਲ ਹੋਇਆ ਹੋਵੇ, ਉਹ ਪਰਲੇ ਕੰਢੇ ਉਤਰ ਜਾਂਦਾ ਹੈ, ਦੂਜੇ ਸਾਰੇ ਮਾਇਆਵਕੀ ਪਦਾਰਥਾਂ ਦੇ ਭੋਗਣ ਵਾਲੇ ਇਸ ਆਸਾ ਰੂਪ ਨਦੀ ਦੇ ਵਿੱਚ ਵਹਿ ਜਾਂਦੇ ਹਨ। ਇਸ ਤਰ੍ਹਾਂ ਜੋਗੀ ਰਾਜ ਭਰਥਰੀ ਨੇ ਬੜਾ ਸੋਹਣਾ ਹੀ ਰਾਗ ਸਤਿਕ ਗ੍ਰੰਥ ਜਿਹੜਾ ਹੈ ਲਿਖਣਾ ਕੀਤਾ, ਕਿਉਂਕਿ ਰਾਜ ਭਾਗ ਨੂੰ, ਬਹੁਤ ਵੱਡੇ ਰਾਜ ਭਾਗ ਨੂੰ ਛੱਡ ਕੇ ਇਹ ਜੋਗੀ ਹੋਇਆ ਹੈ। ਜੋਗੀਆਂ ਦੇ ਵਾਸਤੇ ਯਤਨ ਜਾਰੀ ਹਨ, ਮਨ ਦੀ ਸ਼ਾਂਤੀ ਨੂੰ ਪ੍ਰਾਪਤ ਕਰਨ ਵਾਲੇ ਵਾਸਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਿੰਘ ਜੀ ਮਹਾਰਾਜ ਦੇ ਨਾਲ ਕਈ ਵਾਰ ਭਰਥਰੀ ਜੋਗੀ ਮਿਲਿਆ ਹੈ। ਕਈ ਵਾਰ ਤਾਂ ਸਤਿਗੁਰੂ ਮਹਾਰਾਜ ਸੁਮੇਰ ਪਰਬਤ ਤੇ ਗਏ ਹਨ, ਉਦੋਂ ਮਿਲਾਪ ਹੁੰਦਾ ਰਿਹਾ। ਸਤਿਗੁਰੂ ਮਹਾਰਾਜ ਦੇ ਚਰਨਾਂ ਕਮਲਾਂ ਦੇ ਵਿੱਚ ਅਤਿਅੰਤ ਸ਼ਰਧਾ ਭਾਵਨਾ ਹੈ ਜੋ ਵੀ ਗੋਰਖ ਨਾ ਭਰਥਰੀ ਜੀ ਰੱਖਦੇ ਸਨ। ਔਰ ਫਿਰ ਇੱਕ ਵਾਰ ਇਹਨਾਂ ਦਾ ਮਿਲਾਪ ਤਖਤੂਪੁਰੇ ਵੀ ਹੋਇਆ ਹੈ ਸਤਿਗੁਰੂ ਮਹਾਰਾਜ ਦੇ ਨਾਲ। ਤਖਤੂਪੁਰਾ ਪਿੰਡ ਹੈ ਇਧਰ ਨਿਹਾਲ ਸਿੰਘ ਵਾਲੇ ਦੇ ਪਾਸ, ਉੱਥੇ ਵੀ ਪੰਜਾਬ ਦੇ ਵਿੱਚ ਸਤਿਗੁਰੂ ਮਹਾਰਾਜ ਦੇ ਨਾਲ ਮਿਲਾਪ ਹੋਇਆ। ਸਤਿਗੁਰੂ ਮਹਾਰਾਜ ਦੇ ਪਾਸੋਂ ਨਾਮ ਦੇ ਦਾਤ ਪ੍ਰਾਪਤ ਕੀਤੀ ਹੈ, ਤਦ ਇਸ ਨੂੰ ਸ਼ਾਂਤੀ ਪ੍ਰਾਪਤ ਹੋਈ ਤੇ ਜੋਗੀ ਰਾਜ ਹੈ। ਔਰ ਇਹ ਬਹੁਤ ਵਿਰਾਗ ਸਤਿਗੁਰ ਜਿਹੜਾ ਗ੍ਰੰਥ ਲਿਖਣ ਕੀਤਾ ਹੈ, ਇਸ ਦੇ ਵਿੱਚ ਬਹੁਤ ਸਾਰਾ ਵਿਰਾਗ ਕਥਨ ਕੀਤਾ ਹੈ ਇਸਨੇ। ਉਸ ਗ੍ਰੰਥ ਨੂੰ ਪੜ੍ਹ ਕੇ ਵੀ ਇਨਸਾਨ ਦੇ ਮਨ ਦੇ ਵਿੱਚ ਗ੍ਰੰਥ ਵੈਰਾਗ ਪੈਦਾ ਹੁੰਦਾ ਹੈ। ਅੱਗੇ ਜਾ ਕੇ ਕਥਨ ਕਰਦੇ ਹਨ ਇੱਕ ਸੋਰਠੇ ਦੇ ਵਿੱਚ, ਕੀ ਉਹ ਬ੍ਰਹਮ ਤੇ ਜੀਵ ਚਾਹੇ ਅਬ ਚਾਹੇ ਕਿਆ। ਕਹਿੰਦੇ ਬ੍ਰਹਮ ਤੋਂ ਮੈਨੂੰ ਜੀਵ ਕਰ ਦਿੱਤਾ ਹੈ, ਤੂੰ ਹੁਣ ਚਾਹੇ ਕੀ ਚਾਹੁੰਦੀ ਹੈ। ਕਿਦੋਂ ਕੌਣ ਕਰੇ ਨਿਰਜੀਵ, ਆਸੇ ਤਾਂ ਆਸਾ ਕਵਨ। ਕਿਦੋਂ ਹੁਣ ਮੈਨੂੰ ਪੱਥਰ ਜੜ ਕਰਨਾ ਚਾਹੁੰਦੀ ਹੈ, ਹੇ ਆਸਾ ਤੇਰੀ ਕੀ ਆਸਾ ਹੈ, ਕੀ ਤੇਰਾ ਇਰਾਦਾ ਹੈ। ਹੁਣ ਆਸਾ ਜਿਹੜੀ ਹੈ ਇਹ ਜੀਵ ਦੇ ਅੰਦਰੋਂ ਮਾਇਆਵੀ ਪਦਾਰਥਾਂ ਦੇ ਪ੍ਰਾਪਤ ਹੋਣੇ ਕਰਕੇ ਮਿਟਦੀ ਨਹੀਂ ਹੈ। ਚਾਹੇ ਸਰੀਰ ਬੁੱਢਾ ਹੋ ਜਾਵੇ, ਸਿਹਰੇ ਦੀ ਛਾਪ ਘੱਟ ਜਾਵੇ ਔਰ ਝੁਰੜੀਆਂ ਪੈ ਜਾਣ, ਜਿਹੜੀਆਂ ਅੱਖਾਂ ਹਨ ਇਹ ਦੇਖਣ ਵੱਲੋਂ ਕਮਜ਼ੋਰ ਹੋ ਜਾਣ, ਕੰਨ ਜਿਹੜੇ ਹਨ ਸੁਣਨ ਵੱਲੋਂ ਅਸਮਰੱਥ ਹੋ ਜਾਣ, ਜਵਾਬ ਦੇ ਜਾਣ, ਹੱਥ ਕਿਸੇ ਚੀਜ਼ ਨੂੰ ਪਕੜਨ ਵੱਲੋਂ ਬਸ ਕਹਿ ਦੇਣ, ਪੈਰ ਜਿਹੜੇ ਹਨ ਚੱਲਣ ਵੱਲੋਂ ਜਵਾਬ ਦੇ ਜਾਣ, ਪਰ ਆਸਾ ਜਿਹੜੀ ਹੈ ਇਹ ਜੀਵ ਦੇ ਅੰਦਰ ਵੱਧਦੀ ਜਾਂਦੀ ਹੈ, ਘਟਦੇ ਨਹੀਂ ਹੈ ਮਾਇਆਵੀ ਪਦਾਰਥਾਂ ਨੂੰ ਪ੍ਰਾਪਤ ਕਰਕੇ। ਆਸਾ ਵਿੱਚ ਅਤ ਦੁੱਖ ਘਣਾ ਮਨਮੁਖ ਚਿੱਤ ਲਾਇਆ, ਗੁਰਮੁਖ ਭਏ ਨਿਰਾਸ਼ ਪਰਮ ਸੁਖ ਪਾਇਆ। ਇੱਕ ਮਨਮੁਖ ਹੈ, ਇੱਕ ਗੁਰਸਿੱਖ ਹੈ, ਤੀਜਾ ਹੈ ਗੁਰਮੁਖ। ਮਨਮੁਖ ਉਸ ਨੂੰ ਕਿਹਾ ਜਾਂਦਾ ਹੈ ਜਿਸ ਨੇ ਆਪਣੇ ਮਨ ਨੂੰ ਹੀ ਮੁੱਖ ਰੱਖਿਆ ਹੋਇਆ ਹੈ, ਬਸ ਮਨ ਦੇ ਆਖੇ ਹੀ ਜੋ ਮਨ ਨੇ ਕਹਿ ਦਿੱਤਾ ਉਧਰੇ ਚੱਲ ਪੈਣਾ। ਮਨ ਜਿਹੜਾ ਹੈ ਇੰਦਰੀਆਂ ਦੇ ਵਸ ਹੈ, ਇੰਦਰੀਆਂ ਆਪਣੇ ਵਿਸ਼ਿਆਂ ਦੇ ਵਸ ਹਨ। ਪੰਜ ਗਿਆਨ ਇੰਦਰੀਆਂ ਹਨ, ਪੰਜੇ ਗਿਆਨ ਇੰਦਰੀਆਂ ਆਪਣੇ ਆਪਣੇ ਵਿਸ਼ਿਆਂ ਨੂੰ ਅਧਨ ਕਰਦੀਆਂ ਹਨ, ਵਿਸ਼ਿਆਂ ਵੱਲ ਮਨ ਨੂੰ ਖਿੱਚਦੀਆਂ ਹਨ। ਮਨ ਇੰਦਰੀਆਂ ਦੇ ਅਧੀਨ ਹੋਇਆ ਹੋਇਆ ਇਹਨਾਂ ਨੂੰ ਵਿਸ਼ੇ ਕਰਦਾ ਹੈ ਔਰ ਮਨ ਦੇ ਪਿੱਛੇ ਲੱਗਣ ਵਾਲਾ ਜੋ ਇਨਸਾਨ ਹੈ ਉਸ ਨੂੰ ਕਿਹਾ ਜਾਂਦਾ ਹੈ ਮਨਮੁਖ। ਮੂੰਹ ਤਾਣੇ ਘੋੜੇ ਵਾਂਗ, ਕਿਸੇ ਦਾ ਅੰਕਸ ਨਹੀਂ ਉੱਪਰ, ਕਿਸੇ ਦਾ ਭੈ ਨਹੀਂ ਹੈ, ਜਿੱਧਰ ਨੂੰ ਮੂੰਹ ਹੋ ਗਿਆ ਉਧਰ ਚਲਾ ਜਾਂਦਾ। ਦੂਜਾ ਹੈ ਗੁਰਸਿੱਖ, ਗੁਰਸਿੱਖ ਸਤਿਗੁਰੂ ਮਹਾਰਾਜ ਦੇ ਸਿੱਖਿਆ ਨੂੰ ਗ੍ਰਹਿਣ ਕਰਦਾ ਹੈ, ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਪੁੱਜਦਾ ਹੈ, ਸੰਗਤ ਕਰਦਾ ਹੈ ਔਰ ਯਤਨ ਕਰਦਾ ਹੈ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਅਭੇਦ ਹੋਣ ਦਾ, ਉਸ ਨੂੰ ਗੁਰਸਿੱਖ ਕਿਹਾ ਜਾਂਦਾ ਹੈ। ਤੀਜਾ ਹੈ ਗੁਰਮੁਖ, ਗੁਰਮੁਖ ਬਹੁਤ ਉੱਚੇ ਦਰਜੇ ਦਾ, ਗੁਰਮੁਖ ਕਹਿ ਲਓ ਬ੍ਰਹਮ ਗਿਆਨੀ ਕਹਿ ਲਓ ਜਾਂ ਪਰਮੇਸ਼ਰ ਦਾ ਰੂਪ ਹੀ ਕਹਿ ਲਓ, ਉਸ ਨੂੰ ਗੁਰਮੁਖ ਕਿਹਾ ਜਾਂਦਾ ਹੈ ਜਿਹਦੇ ਅੰਦਰੋਂ ਸਭ ਤਮਾਮ ਆਸਾ ਜਿਹੜੀਆਂ ਹਨ ਉਹ ਅਭਾਵ ਹੋ ਗਈਆਂ ਹਨ ਮਾਇਆਵੀ ਪਦਾਰਥਾਂ ਦੀਆਂ। ਇੱਕੋ ਹੀ ਆਸਾ ਹੈ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਦੀ ਔਰ ਨਾਮ ਦੇ ਵਿੱਚ ਤਦਾਕਾਰ ਹੋਇਆ ਹੋਇਆ ਹੈ ਸਵਾਸ ਸਵਾਸ, ਇਦੋਂ ਵੀ ਉੱਪਰ ਗੁਰਮੁਖ ਰੋਮ ਰੋਮ ਹਰ ਧਿਆਵਾ ਹੈ, ਰੋਮ ਰੋਮ ਕਰਕੇ ਹਰੀ ਪਰਮੇਸ਼ਰ ਨੂੰ ਧਿਆਉਂਦਾ ਹੈ ਤੇ ਪੂਰਨ ਤੌਰ ਤੇ ਅਕਾਲ ਪੁਰਖ ਪਰਮੇਸ਼ਰ ਦੇ ਭਾਣੇ ਦੇ ਵਿੱਚ ਆ ਗਿਆ ਹੈ। ਗੁਰਮੁਖ ਤੇਰਾ ਭਾਣਾ ਭਾਵ ਹੈ, ਉਸ ਨੂੰ ਕਿਹਾ ਜਾਂਦਾ ਹੈ ਗੁਰਮੁਖ। ਗੁਰਮੁਖ ਇਸ ਆਸਾ ਵੱਲੋਂ ਨਿਰਾਸ਼ ਹੋ ਜਾਂਦੇ ਹਨ, ਅਕਾਲ ਪੁਰਖ ਪਰਮੇਸ਼ਰ ਦੀ ਆਸ ਰੱਖਦੇ ਹਨ ਔਰ ਪਰਮ ਸੁਖ ਨੂੰ ਪਾਉਂਦੇ ਹਨ। ਦੂਜੀ ਆਸਾ ਇਹ ਮਲਨ ਆਸਾ ਕਥਨ ਕੀਤੀ ਹੈ। ਮਲਨ ਆਸਾ ਦੇ ਵਿੱਚ ਜੀਵਨ ਨੂੰ ਬਹੁਤ ਦੁੱਖ ਹੈ। ਮਲਨ ਆਸਾ ਕਰਨ ਵਾਲਾ ਮਨਮੁਖ ਹੈ। ਦੂਜਾ ਗੁਰਮੁਖ ਜਗਿਆਸੂ ਹੈ, ਉਹ ਹੈ ਆਸਾ ਕਰੀਏ ਰਾਮ ਕੀ ਅਵਰਾ ਆਸ ਨਿਰਾਸ। ਅਕਾਲ ਪੁਰਖ ਪਰਮੇਸ਼ਰ ਦੀ ਆਸਾ ਕਰਦਾ ਹੋਰ ਆਸਾ ਵੱਲੋਂ ਨਿਰਾਸ਼ ਰਹਿੰਦਾ ਹੈ। ਅਕਾਲ ਪੁਰਖ ਪਰਮੇਸ਼ਰ ਦੇ ਨਾਮ ਜਪਣ ਦੇ ਵੱਲ ਹੀ ਔਰ ਉਸਦੇ ਦਰਸ਼ਨ ਦਾਰਾਂ ਵੱਲ ਹੀ ਹਰ ਵਕਤ ਤਾਂਗ ਰਹਿੰਦੇ ਹੈ, ਹਰ ਵਕਤ ਅਰਦਾਸ ਬੇਨਤੀ ਜੋਦਰੇ ਕਰਦਾ ਰਹਿੰਦਾ ਹੈ।
ਸੀਤਰਾ ਮਨ ਮਜਾਏ ਪਰਕਨਾ ਪੀਵੈ ਬਹਰਾ।
ਇਦੋਂ ਪਹਿਲੀ ਅੱਧੀ ਪੰਕਤੀ ਪਹਿਲਾਂ, ਹਾਂਜੀ ਇਦੋਂ ਪਹਿਲੀ ਅੱਧੀ ਪੰਕਤੀ
ਨਹਿਰ ਸਰੰਤ ਨਾਮ ਅਚੁੱਤ ਨਾਨਕ ਆਸ ਪੂਰਨ ਪਰਮੇਸ਼ਰ।
ਅਕਾਲ ਪੁਰਖ ਪਰਮੇਸ਼ਰ ਦੇ ਅੱਗੇ ਬੇਨਤੀਆਂ ਕਰਦਾ ਰਹਿੰਦਾ ਹੈ ਉੱਤਮ ਜਗਿਆਸੂ। ਹੇ ਅਕਾਲ ਪੁਰਖ ਪ੍ਰਭੂ ਪਰਮੇਸ਼ਰ, ਆਪ ਕਿਰਪਾ ਕਰੋ, ਆਪ ਜੀ ਦਾ ਨਾਮ ਮੈਨੂੰ ਇੱਕ ਪਲ ਵੀ ਨਾ ਵਿਸਰੇ, ਥੋੜਾ ਸਮਾਂ ਵੀ ਨਾ ਵਿਸਰੇ, ਤੇ ਇਸ ਤਰ੍ਹਾਂ ਮੇਰੀ ਆਸਾ ਜਿਹੜੀ ਹੈ ਪੂਰਨ ਕਰਨਾ ਕਰੋ।
ਸੀਤਰਾ ਮਨ ਮਜਾਏ ਪਰਕਨਾ ਪੀਵੈ ਬਹਰਾ।
ਉਸ ਗੁਰਮੁਖ ਪਿਆਰੇ ਜਗਿਆਸੂ ਦਾ ਸੀਤੜੋ ਮਨ ਮਜਾਏ, ਮਨ ਮਜਾਏ ਮੰਝ ਤੋਂ ਮਜਾਏ ਸ਼ਬਦ ਬਣਿਆ ਹੈ, ਮੰਝ ਦਾ ਅਰਥ ਹੁੰਦਾ ਵਿੱਚ। ਅਕਾਲ ਪੁਰਖ ਪਰਮੇਸ਼ਰ ਦੇ ਨਾਮ ਦੇ ਵਿੱਚ ਮਨ ਸੀਤੜਾ, ਸੀਤੇ ਤੋਂ ਭਾਵ ਹੈ ਤਦਾਕਾਰ ਹੋਣਾ, ਇੱਕ ਮਿਲਕ ਹੋਣਾ, ਕੱਪੜੇ ਨੂੰ ਸਿਉਂਦੇ ਇੱਕ ਹੋ ਜਾਂਦੇ ਹਨ। ਅਕਾਲ ਪੁਰਖ ਪਰਮੇਸ਼ਰ ਦੇ ਨਾਮ ਦੇ ਵਿੱਚ ਉਹਨਾਂ ਦਾ ਮਨ ਸੀਤਾ ਹੋਇਆ ਹੈ। ਪਲਕ ਨਾ ਥੀ ਵਾ ਬਹਾਰਾ, ਇੱਕ ਪਲਕ ਮਾਤਰ ਵੀ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਤੋਂ ਬਾਹਰ ਹੋਣਾ ਨਹੀਂ ਚਾਹੁੰਦੇ। ਇਹ ਅਰਦਾਸ ਬੇਨਤੀ ਅਕਾਲ ਪੁਰਖ ਪਰਮੇਸ਼ਰ ਦੇ ਅੱਗੇ ਕਰਦੇ ਹਨ।
ਨਾਨਕ ਸੜੀ ਨਿਭਾਏ ਸਦਾ ਤੇ ਖੰਡੋ ਸੱਚ ਤਣੀ।
ਬੇਨਤੀ ਹੈ, ਹੇ ਅਕਾਲ ਪੁਰਖ ਪਰਮੇਸ਼ਰ, ਇਹ ਮੇਰੀ ਆਸੜੀ ਨਿਭਾਏ, ਇਹ ਮੇਰੀ ਆਸਾ ਪੂਰੀ ਕਰ ਦਿਓ। ਇਹ ਜਗਿਆਸੂ ਦੀ ਆਸਾ ਹੈ, ਅਕਾਲ ਪੁਰਖ ਪਰਮੇਸ਼ਰ ਦੇ ਨਾਲ ਮਲਾਪ ਹੋਣ ਦੀ ਸ਼ੁੱਧ ਆਸਾ ਹੈ। ਇਹ ਆਸਾ ਮੇਰੀ ਹੈ ਅਕਾਲ ਪੁਰਖ ਪ੍ਰਭੂ ਪਰਮੇਸ਼ਰ, ਨਿਭਾਏ ਪੂਰੀ ਕਰ ਦਿਓ। ਅੱਗੇ ਪੜਿਓ ਇਹੀ ਪੰਕਤੀ ਅਤੇ
ਸਦਾ ਤੇ ਖੰਡੋ ਸੱਚ ਧਨੀ।
ਹੇ ਸੱਚੇ ਧਨੀ ਮਾਲਕ ਪਰਮੇਸ਼ਰ, ਆਪ ਜੀ ਨੂੰ ਮੈਂ ਸਦਾ ਹੀ ਪੇਖੰਦੋ ਵੇਖਦਾ ਰਹਾਂ, ਦਰਸ਼ਨ ਦਾਰ ਕਰਦਾ ਰਹਾਂ।
ਪੌੜੀ ਆਸਵੰਤੀ ਆਸ ਗੁਸਾਈ ਪੂਰੀ ਹੈ।
ਪੌੜੀ ਦੇ ਵਿੱਚ ਵੀ ਇਸ ਸ਼ਲੋਕ ਦਾ ਇਹ ਖੁਲਾਸਾ ਹੈ, ਕਿਉਂਕਿ ਪੌੜੀ ਦੇ ਵਿੱਚ ਇਹ ਸ਼ਲੋਕ ਜਿਹੜੇ ਹਨ ਇਹ ਮੂਲ ਰੂਪ ਹੁੰਦੇ ਹਨ, ਪੌੜੀ ਇਸਦਾ ਟੀਕਾ ਰੂਪ ਹੁੰਦੀ ਹੈ, ਖੁਲਾਸਾ ਹੁੰਦਾ ਹੈ। ਆਸਾਵੰਤੀ ਆਸ ਗੁਸਾਈ ਪੂਰੀ ਹੈ, ਜਗਿਆਸੂ ਦੀ ਧੜਫ ਹੈ ਅੰਦਰ ਤਾਂ ਦਿਲੋਂ ਉਸ ਅਕਾਲ ਪੁਰਖ ਪਰਮੇਸ਼ਰ ਦੇ ਵਿੱਚ ਦਿਲ ਦੇ ਗਹਿਰਾਈ ਦੇ ਵਿੱਚੋਂ ਅਰਦਾਸ ਬੇਨਤੀ ਕਰਦਾ ਹੈ। ਆਸਾਵੰਤੀ ਆਸ ਗੁਸਾਈ ਪੂਰੀ ਹੈ, ਹੇ ਗੁਸਾਈ ਮਾਲਕ ਮੇਰੀ ਆਸਾਵੰਤੀ ਦੀ ਆਸਾ ਵਾਲੀ ਦੀ ਇਹ ਆਸ ਜਿਹੜੀ ਹੈ ਇਹ ਪੂਰਨ ਕਰਨਾ ਕਰੋ। ਆਸਾ ਕਿਹੜੀ ਹੈ? ਅਕਾਲ ਪੁਰਖ ਪਰਮੇਸ਼ਰ ਦੇ ਵਿੱਚ ਅਭੇਦ ਹੋਣ ਦੀ। ਇਹ ਆਸਾ ਹੈ ਅਕਾਲ ਪੁਰਖ ਪ੍ਰਭੂ ਪਰਮੇਸ਼ਰ ਮੇਰੀ ਪੂਰਨ ਕਰਨਾ ਕਰੋ।
ਮਿਲ ਗੋਪਾਲ ਗੋਬਿੰਦ ਨਾ ਕਰੂੰ ਚੂਰੀ ਹੈ।
ਫਿਰ ਉਸ ਜਗਿਆਸੂ ਦੀ ਅਵਸਥਾ ਕੈਸੀ ਹੁੰਦੀ ਹੈ? ਜਗਿਆਸੂ ਦੀ ਅਵਸਥਾ ਨੂੰ ਇੱਕ ਮੁਸਲਮਾਨ ਸ਼ਹਿਰ ਨੇ ਲਿਖਣਾ ਕੀਤਾ ਹੈ, ਉਸਦੇ ਬੇਟੇ ਚੇਲੇ ਨੇ ਪੁੱਛਿਆ ਹੈ, ਹੇ ਪੀਰ ਜੀ, ਜਿਹੜੇ ਆਸ਼ਕ ਹੁੰਦੇ ਹਨ ਪਰਮੇਸ਼ਰ ਦੇ, ਜਗਿਆਸੂ ਹੁੰਦੇ ਹਨ, ਉਹਨਾਂ ਦੀ ਅਵਸਥਾ ਕੈਸੀ ਹੁੰਦੀ ਹੈ? ਤਦ ਫਿਰ ਉਹ ਫਕੀਰ ਕਥਨ ਕਰਦੇ ਹਨ, ਆਸਕਾਰਾ ਨਾਵ ਨਿਸ਼ਾਨੀ ਐ ਪਿਸਰ, ਆਹ ਸ਼ਰਦੋ ਰੰਗ ਜਰਦੋ ਚਸ਼ਮ ਤਜ ਕੰਮ ਗੁਪਤਨੋ ਕੰਮ ਖੁਰਦਨੋ ਫਿਰ ਖਵਾਬਾਸ਼ ਹਰਾਮ ਇੰਤਜਾਰੀ ਬੇਕਰਾਰੀ ਦਸਤ ਸਰ ਆਸ਼ਕਾਰਾਂ ਉਹਨਾਂ ਆਸ਼ਕਾਂ ਦੀ ਜਗਿਆਸੂਆਂ ਭੌਰਿਆਂ ਦੀ ਇਹ ਨੌ ਨਿਸ਼ਾਨੀਆਂ ਐ ਪਿਸ਼ਰ ਪੁੱਤਰ ਚੇਲੇ ਇਹ ਹੁੰਦੀਆਂ ਹਨ ਆਹ ਸ਼ਰਦ ਉਹਨਾਂ ਦੀਆਂ ਆਹ ਸ਼ਰਦ ਹੁੰਦੀਆਂ ਠੰਡੇ ਹੁੰਦੇ ਨੇ ਹੌਕੇ ਰੰਗ ਜਰਦ ਚਿਹਰੇ ਦਾ ਰੰਗ ਪੀਲਾ ਪੈ ਜਾਂਦਾ ਹੈ ਜਿਸ ਤਰ੍ਹਾਂ ਪਹਿਲਾਂ ਫਲ ਸਾਵਾ ਹੁੰਦਾ ਹੈ ਫਿਰ ਅਵਸਥਾ ਬਦਲਦਾ ਹੈ ਫਲ ਦਾ ਰੰਗ ਪੀਲਾ ਹੋ ਜਾਂਦਾ ਹੈ ਜਦੋਂ ਪੂਰਨ ਰਸ ਭਰ ਜਾਵੇ ਪੱਕ ਜਾਵੇ ਫਲ ਦਾ ਰਸ ਲਾਲ ਹੋ ਜਾਂਦਾ ਹੈ ਇਸ ਤਰ੍ਹਾਂ ਹੀ ਇਨਸਾਨ ਦੇ ਚਿਹਰੇ ਤੋਂ ਵੀ ਪਤਾ ਲੱਗ ਜਾਂਦਾ ਹੈ ਪਹਿਲਾਂ ਆਮ ਚਿਹਰਾ ਹੈ ਸੰਸਾਰੀ ਜੀਵਾਂ ਵਰਗਾ ਹੈ ਜਿਸ ਮੌਕੇ ਜਗਿਆਸਾ ਅਵਸਥਾ ਦੇ ਵਿੱਚ ਜੀਵ ਜਾਂਦਾ ਹੈ ਉਸ ਮੌਕੇ ਖਾਣਾ ਘੱਟ ਜਾਂਦਾ ਹੈ ਨੀਂਦ ਘੱਟ ਜਾਂਦੀ ਹੈ ਕਿਉਂਕਿ ਸਾਧਨ ਹੁੰਦਾ ਹੀ ਤਦ ਹੈ ਕੁਦਰਤੀ ਹੀ ਸਾਧਕ ਦੇ ਇਹ ਦੋਨੇ ਚੀਜ਼ਾਂ ਘਟਣਗੀਆਂ ਤੇ ਗੁਰਸਿੱਖ ਦੇ ਵੀ ਇਹ ਦੋਨੇ ਚੀਜ਼ਾਂ ਘੱਟ ਹੁੰਦੀਆਂ ਹਨ ਹੁਣ ਤਿਸ ਘੋਲ ਘੁਮਾਇਆ ਥੋੜਾ ਸਵੈ ਥੋੜਾ ਹੀ ਖਾਵੈ ਗੁਰਸਿੱਖ ਵੀ ਥੋੜਾ ਅਲਪ ਆਹਾਰ ਹੀ ਹੁੰਦਾ ਹੈ ਨਾ ਤਾਂ ਭੋਜਨ ਨੂੰ ਛੱਡਦਾ ਹੈ ਵਰਤ ਰੱਖਦਾ ਹੈ ਵਰਤ ਰੱਖਣਾ ਵੀ ਇਹ ਕਰਮ ਦੇ ਵਿੱਚ ਹੀ ਆ ਜਾਂਦਾ ਹੈ ਉਹਦੇ ਵਿੱਚ ਵੀ ਕਈ ਵਾਰੀ ਹੋਮਾ ਹੋ ਜਾਂਦੀ ਹੈ ਤੇ ਗੁਰਸਿੱਖ ਜੋਗੀ ਨੇ ਕੀ ਕਰਨਾ ਹੈ ਰੇ ਮਨ ਐਸੋ ਕਰ ਸੰਨਿਆਸਾ ਬਨਸੇ ਸਦਨ ਸਵਾ ਕਰ ਸਮਝੋ ਮਨ ਹੀ ਮਾਹੇ ਉਦਾਸਾ ਜਤਕੀ ਜਟਾ ਜੋਗ ਕੋ ਮੱਜਨ ਨੇਮ ਕੋ ਨਖਨ ਬਟਾ ਗਿਆਨ ਗੁਰੂ ਆਤਮ ਉਪਦੇਸੋ ਨਾਮ ਭੂਤ ਲਗਾਓ ਅਲਪ ਆਹਾਰ ਸੁਲਪ ਸੀ ਨਿੰਦਰਾ ਦਇਆ ਸ਼ਿਮਾ ਤਨ ਪ੍ਰੀਤ ਸੀਲ ਸੰਤੋਖ ਸਦਾ ਨਿਰਭੈਭੋ ਹੋਇਬੋ ਤ੍ਰਿਗੁਣ ਅਤੀਤ ਕਾਮ ਕ੍ਰੋਧ ਅਹੰਕਾਰ ਲੋਭ ਹਠ ਮੋਹ ਨਾ ਮਨਸੋ ਲਿਆਵੈ ਤਲ ਹੀ ਆਤਮ ਤੱਤ ਕੋ ਦਰਸੇ ਪਰਮ ਪੁਰਖ ਕਹਿ ਪਾਵੈ ਜਿਹੜਾ ਗੁਰਮੁਖ ਗੁਰਸਿੱਖ ਜੋਗੀ ਹੈ ਉਸ ਨੇ ਥੋੜਾ ਹੀ ਛਕਣਾ ਹੈ ਔਰ ਥੋੜਾ ਹੀ ਸੌਣਾ ਹੈ ਜਗਿਆਸੂ ਵੀ ਉੱਤਮ ਜਗਿਆਸਾ ਦੇ ਵਿੱਚ ਜਿਸ ਮੌਕੇ ਪਹੁੰਚ ਗਿਆ ਹੈ ਉਹ ਥੋੜਾ ਖਾਂਦਾ ਹੈ ਆ ਸ਼ਰਦੋ ਰੰਗ ਜਰਦੋ ਫਿਰ ਚਿਹਰੇ ਦਾ ਰੰਗ ਜਰਦ ਦਾ ਅਰਥ ਹੁੰਦਾ ਪੀਲਾ ਪੀਲਾ ਹੋ ਜਾਂਦਾ ਹੈ ਆ ਸ਼ਰਦੋ ਰੰਗ ਜਰਦੋ ਚਸ਼ਮ ਤਰ ਨੇਤਰ ਉਸਦੇ ਤਰ ਰਹਿੰਦੇ ਹਨ ਹਰ ਵਕਤ ਵਿਛੋੜੇ ਦੇ ਦੁੱਖ ਦਾ ਵੈਰਾਗ ਦਾ ਜਲ ਨੇਤਰਾਂ ਦੇ ਵਿੱਚ ਰਹਿੰਦਾ ਹੈ ਨੇਤਰ ਸਿੱਲੇ ਰਹਿੰਦੇ ਹਨ ਉਸ ਜਗਿਆਸੂ ਦੇ ਕੰਮ ਗੁਪਤਨੋ ਕੰਮ ਖੁਰਦਨੋ ਕੰਮ ਹੀ ਗੁਪਤਨੋ ਦਾ ਅਰਥ ਹੈ ਬੋਲਣਾ ਕੰਮ ਥੋੜਾ ਬੋਲਦਾ ਹੈ ਉਹ ਜਗਿਆਸੂ ਕਿਸੇ ਦੇ ਨਾਲ ਬਹੁਤਾ ਨਹੀਂ ਬੋਲਦਾ ਉਹ ਸਮਝਦਾ ਹੈ ਬਹੁਤਾ ਬੋਲਣ ਝੱਖਣ ਹੋਏ ਬਹੁਤਾ ਬੋਲਣਾ ਜਿਹੜਾ ਹੈ ਝੱਖਣ ਹੈ ਜਿਸ ਮੌਕੇ ਵੀ ਇਨਸਾਨ ਜਗਿਆਸਾ ਅਵਸਥਾ ਦੇ ਵਿੱਚ ਹੋਵੇਗਾ ਤੇ ਕਿਸੇ ਦੇ ਨਾਲ ਬੈਠ ਕੇ ਬਹੁਤੀਆਂ ਗੱਲਾਂ ਨਹੀਂ ਕਰੇਗਾ ਕਿਉਂਕਿ ਜੇ ਉਹ ਗੱਲਾਂ ਕਰਦਾ ਹੈ ਤਾਂ ਉਹਦੀ ਲਿਵ ਟੁੱਟਦੀ ਹੈ ਉਧਰੋਂ ਉਹਦਾ ਸਾਧਨ ਦੇ ਵਿੱਚ ਭੰਗ ਪੈਂਦਾ ਹੈ ਇਸ ਕਰਕੇ ਜਗਿਆਸੂ ਲੋਕ ਇਕਾਂਤਵਾਸ ਦੇ ਵਿੱਚ ਚਲੇ ਜਾਂਦੇ ਹਨ ਵੀ ਜਿੱਥੇ ਨਾ ਸਾਨੂੰ ਕੋਈ ਦਿਸੇ ਤੇ ਨਾ ਹੀ ਅਸੀਂ ਕਿਸੇ ਦੇ ਨਾਲ ਗੱਲਬਾਤ ਕਰੀਏ ਨਾ ਸਾਡੀ ਬਿਰਤੀ ਜਿਹੜੀ ਹੈ ਉਹ ਬਾਹਰ ਜਾਵੇ ਕਿਉਂਕਿ ਇਹਨਾਂ ਗਿਆਨ ਇੰਦਰੀਆਂ ਰਾਹੀਂ ਮਨ ਦੀ ਬਿਰਤੀ ਜਿਹੜੀ ਹੈ ਉਹ ਬਾਹਰ ਜਾਂਦੀ ਹੈ ਕਿਸੇ ਚੀਜ਼ ਨੂੰ ਅਸੀਂ ਵੇਖਾਂਗੇ ਉਹਦਾ ਅਕਸ ਸਾਡੇ ਅੰਦਰ ਆਵੇਗਾ ਮਨ ਦੇ ਵਿੱਚ ਫੁਰਨਾ ਬਣੇਗਾ ਕਿਸੇ ਚੀਜ਼ ਨੂੰ ਸੁਣਾਂਗੇ ਕੰਨਾਂ ਦੇ ਵਿੱਚ ਦੀ ਉਹ ਸਾਡੇ ਅੰਦਰ ਆਵੇਗਾ ਸੰਕਲਪ ਫੁਰੇਗਾ ਉਸਦਾ ਇਸ ਕਰਕੇ ਜਗਿਆਸੂ ਲੋਕ ਇਕਾਂਤਵਾਸ ਹੋ ਜਾਂਦੇ ਹਨ ਵੀ ਨਾ ਸਾਨੂੰ ਕੋਈ ਬਹੁਤਾ ਦਿਸੇ ਔਰ ਨਾ ਹੀ ਅਸੀਂ ਕਿਸੇ ਦੇ ਬਚਨ ਸੁਣੀਏ, ਨਾ ਹੀ ਕਿਸੇ ਦੇ ਨਾਲ ਕੋਈ ਗੱਲਬਾਤ ਕਰੀਏ, ਸਾਡੇ ਮਨ ਦੀ ਬਿਰਤੀ ਜਿਹੜੀ ਹੈ ਉਹ ਇਕਾਗਰ ਰਹੇ, ਕਿਉਂਕਿ ਇਕਾਗਰ ਬਿਰਤੀ ਤੋਂ ਬਿਨਾਂ ਜਿਹੜਾ ਰਸ ਨੀ ਪਰਮੇਸ਼ਰ ਦੇ ਨਾਮ ਦਾ ਆਉਂਦਾ। ਉਂਝ ਅਸੀਂ ਭਾਵੇਂ ਜ਼ਬਾਨ ਦੇ ਨਾਲ ਬਾਣੀ ਪੜ੍ਹੀ ਜਾਈਏ ਔਰ ਨਾਮ ਵੀ ਜਪੀ ਜਾਈਏ, ਜਿਤਨਾ ਚਿਰ ਬਿਰਤੀ ਇਕਾਗਰ ਨਹੀਂ ਹੋਵੇਗੀ ਉਤਨਾ ਚਿਰ ਨਾਮ ਬਾਣੀ ਦਾ ਰਸ ਨਹੀਂ ਆਵੇਗਾ। ਜਦੋਂ ਵੀ ਸਾਡੀ ਬਿਰਤੀ ਇਕਾਗਰ ਹੋਗੀ, ਚਾਹੇ ਇੱਕ ਮਿੰਟ ਹੀ ਹੋਗੀ ਨਾਮ ਦੇ ਵਿੱਚ, ਉਦੋਂ ਹੀ ਨਾਮ ਦਾ ਕਹਿ ਰਸ ਆ ਜਾਵੇਗਾ। ਜਦੋਂ ਬਿਰਤੀ ਉਥਾਨ ਹੋਗੀ ਫਿਰ ਰਸ ਉਹ ਉਖੜ ਜਾਵੇਗਾ। ਇਸ ਕਰਕੇ ਅਕਾਤ ਦੀ ਲੋੜ ਹੈ ਪਹਿਲੀ ਅਵਸਥਾ ਦੇ ਵਿੱਚ ਜਗਿਆਸੂ ਨੂੰ, ਜਿਸ ਮੌਕੇ ਉਹ ਪੂਰਨ ਪਦ ਤੇ ਪਹੁੰਚ ਗਿਆ, ਚਾਹੇ ਫਿਰ ਉਹ ਮੇਲੇ ਦੇ ਵਿੱਚ ਤੁਰਿਆ, ਫਿਰ ਬਿਰਤੀ ਜਿਸ ਮੌਕੇ ਉਸਦੀ ਦ੍ਰਿੜ ਹੋ ਗਈ, ਪੱਕੀ ਹੋ ਗਈ, ਅਰੂੜ ਹੋ ਗਈ, ਫਿਰ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਹੁੰਦਾ। ਪਹਿਲੀ ਅਵਸਥਾ ਦੇ ਵਿੱਚ ਜਗਿਆਸੂ ਨੂੰ ਅਕਾਂਤ ਵਾਸਤੇ ਜ਼ਰੂਰਤ ਹੈ। ਅਤੇ ਫਿਰ ਕੰਮ ਗੁਪਤ ਨੂੰ ਬਹੁਤ ਘੱਟ ਬੋਲਦੇ ਹਨ, ਕੰਮ ਖੁਰਦ ਨੂੰ ਬਹੁਤ ਘੱਟ ਖਾਂਦੇ ਹਨ, ਤੇ ਫਿਰ ਖੁਆਬਾਸ਼ ਹਰਾਮ, ਉਹਨਾਂ ਦੀ ਨੀਂਦ ਵੀ ਹਰਾਮ ਹੋ ਜਾਂਦੀ ਹੈ। ਕੰਮ ਖਾਧਾ ਤੇ ਨੀਂਦ ਵੀ ਥੋੜੀ ਆਵੇਗੀ। ਜਗਿਆਸੂ ਨੂੰ ਨੀਂਦ ਪੂਰੀ ਆਉਂਦੀ ਹੀ ਨਹੀਂ ਹੈ, ਕਿਉਂਕਿ ਉਹਦੀ ਤਾਂਘ ਹੁੰਦੀ ਹੈ ਭਾਈ ਅੰਮ੍ਰਿਤ ਵੇਲੇ ਉੱਠ ਕੇ ਪਰਮੇਸ਼ਰ ਦੇ ਨਾਮ ਨੂੰ ਜਪਣਾ ਹੈ। ਚੌਥਾ ਪਹਿਰ ਸੁਬਾਹ ਕਾ ਸੁਰਤਿਆਂ ਉਪਜਾ ਚਾਓ, ਉਹਨਾਂ ਦੇ ਮਨ ਦੇ ਵਿੱਚ ਚਾਹ ਹੁੰਦਾ ਹੈ ਚੌਥਾ ਪਹਿਰ ਆਵੇ, ਤੇ ਅਸੀਂ ਤਿਆਰ ਬਰ ਤਿਆਰ ਹੋ ਕੇ ਭਿੰਨੀ ਰਹਿਣੜੀਏ ਚਮਕਣ ਤਾਰੇ ਜਾਗਾ ਸੰਤ ਜਨਾ ਮੇਰੇ ਰਾਮ ਪਿਆਰੇ। ਉਹ ਫਿਰ ਜਾਗਦੇ ਹਨ ਤੇ ਜਾਗ ਕੇ ਕੀ ਕਰਦੇ ਹਨ, ਅਕਾਲ ਪੁਰਖ ਪਰਮੇਸ਼ਰ ਦੇ ਚਿਤ ਨਾਮ ਦੇ ਨਾਲ ਬਿਰਤੀ ਨੂੰ ਜੋੜਦੇ ਹਨ। ਜਿਸ ਤਰ੍ਹਾਂ ਆਪ ਰਾਗੀ ਸਿੰਘਾਂ ਦੇ ਪਾਸੋਂ ਹੁਣੇ ਹੀ ਸਰਵਣ ਕਰ ਰਹੇ ਸੀ, ਕੁਰਬਾਣੀ ਤਿੰਨਾਂ ਗੁਰਸਿੱਖਾਂ ਪਿੱਛਲ ਰਾਤੀ ਉੱਠ ਬਹਾਂਦੇ, ਕੁਰਬਾਣੀ ਤਿੰਨਾਂ ਗੁਰਸਿੱਖਾਂ ਅੰਮ੍ਰਿਤ ਵੇਲਾ ਸਰਨਾ ਵੰਦੇ, ਕੁਰਬਾਣੀ ਤਿੰਨਾਂ ਗੁਰਸਿੱਖਾਂ ਇੱਕ ਮਨ ਹੋਏ ਗੁਰ ਜਾਪ ਜਪਾਉਂਦੇ, ਕੁਰਬਾਣੀ ਤਿੰਨਾਂ ਗੁਰਸਿੱਖਾਂ ਸਾਧ ਸੰਗਤ ਮਿਲ ਜਾਇ ਜੁੜਾਉਂਦੇ, ਕੁਰਬਾਣੀ ਤਿੰਨਾਂ ਗੁਰਸਿੱਖਾਂ ਗੁਰਬਾਣੀ ਨਿਤ ਗਾਇ ਸੁਣਾਉਂਦੇ, ਕੁਰਬਾਣੀ ਤਿੰਨਾਂ ਗੁਰਸਿੱਖਾਂ ਮਨ ਮੇਲੀ ਕਰ ਮੇਲ ਮਿਲਾਉਂਦੇ, ਕੁਰਬਾਣੀ ਤਿੰਨਾਂ ਗੁਰਸਿੱਖਾਂ ਭਾਉ ਭਗਤ ਗੁਰ ਪੁਰਬ ਕਰਾਂਦੇ, ਗੁਰਸੇਵਾ ਫਲ ਸੁਫਲ ਫਲਾਂਦੇ। ਗੁਰਮੁਖ ਪਿਆਰੇ ਅੰਮ੍ਰਿਤ ਵੇਲੇ ਉੱਠ ਕੇ ਤਿਆਰ ਬਰ ਤਿਆਰ ਹੋ ਕੇ ਪਰਮੇਸ਼ਰ ਦੇ ਨਾਮ ਨੂੰ ਜਪਦੇ ਹਨ। ਕੰਮ ਗੁਪਤ ਨੋ ਕੰਮ ਖੁਰਦ ਨੋ ਖੁਆਬਾਸ਼ ਹਰਾਮ, ਇੰਤਜ਼ਾਰੀ ਬੇਕਰਾਰੀ, ਇੰਤਜ਼ਾਰੀ ਸਦਾ ਉਡੀਕ ਰਹਿੰਦੀ ਹੈ, ਕਦੋਂ ਅਕਾਲ ਪੁਰਖ ਪਿਆਰਾ ਜਿਸ ਨੂੰ ਮੈਂ ਆਰਾਧ ਰਿਹਾ ਹਾਂ ਉਹ ਮੈਨੂੰ ਮਿਲੇ ਦਰਸ਼ਨ ਦੇਵੇ। ਬੇਕਰਾਰੀ ਰਹਿੰਦੀ ਹੈ, ਟੇਕ ਨਹੀਂ ਆਉਂਦੀ, ਚੈਨ ਨਹੀਂ ਆਉਂਦੀ। ਤੇ ਫਿਰ ਦਸਤ ਸਰ ਨੌਵੀਂ ਨਿਸ਼ਾਨੀ ਹੈ, ਦਸਤ ਸਰ ਦਸਤ ਨਾਮ ਗੋਡੇ, ਗੋਡਿਆਂ ਦੇ ਉੱਤੇ ਹੱਥਾਂ ਦੇ ਉੱਤੇ ਉਹਨਾਂ ਦਾ ਸਿਰ ਰਹਿੰਦਾ ਹੈ। ਇਸ ਤਰ੍ਹਾਂ ਇਹ ਨੌ ਨਿਸ਼ਾਨੀਆਂ ਆਉਂਦੀਆਂ ਨੇ ਜਗਿਆਸੂ ਦੀਆਂ। ਅਕਾਲ ਪੁਰਖ ਪਰਮੇਸ਼ਰ ਦੇ ਵਿੱਚ ਜਿਸਨੇ ਆਪਣੇ ਮਨ ਨੂੰ ਸੀਤੜਾ ਹੋਇਆ ਹੈ, ਹਰ ਵਕਤ ਹੀ ਤਾਂਘ ਰਹਿੰਦੀ ਹੈ, ਹੇ ਅਕਾਲ ਪੁਰਖ ਪ੍ਰਭੂ ਪਰਮੇਸ਼ਰ ਕਿਸ ਮੌਕੇ ਤੇਰੇ ਦਰਸ਼ਨ ਦਿਦਾਰੇ ਹੋਣ।
ਦੇਹੋ ਦਰਸ ਮਨ ਚਾਓ ਲਹਿ ਜਾਏ ਵਿਸੂਰੀਐ,
ਹਰ ਵਕਤ ਅਰਦਾਸ ਬੇਨਤੀ ਹੈ, ਤੰਗ ਹੈ, ਹੇ ਅਕਾਲ ਪੁਰਖ ਪ੍ਰਭੂ ਪਰਮੇਸ਼ਰ ਦੇਹੋ ਦਰਸ ਮਨ ਚਾਓ, ਮੇਰੇ ਮਨ ਦੇ ਵਿੱਚ ਇਹ ਚਾਹ ਉਤਸ਼ਾਹ ਹੈ, ਆਪ ਦਰਸ਼ਨ ਦੇਣਾ ਕਰੋ, ਕਿਉਂਕਿ ਆਪ ਜਿਸ ਮੌਕੇ ਦਰਸ਼ਨ ਦਿਦਾਰੇ ਬਖਸ਼ੋਗੇ ਲਹਿ ਜਾਏ ਵਸੂਰੀਐ। ਵਸੂਰਾ ਨਾਮ ਝੋਰੇ ਦਾ ਹੁੰਦਾ ਹੈ, ਝੋਰਾ ਜਿਹੜਾ ਹੈ ਸਭ ਹੀ ਲਹਿ ਜਾਵੇਗਾ, ਦੂਰ ਹੋ ਜਾਵੇਗਾ, ਸਾਰੇ ਝੋਰੇ ਜਿਹੜੇ ਹਨ ਉਹ ਦੂਰ ਹੋ ਜਾਣਗੇ, ਵਿਛੋੜੇ ਦਾ ਦੁੱਖ ਦੂਰ ਹੋ ਜਾਵੇਗਾ। ਇਹ ਅਕਾਲ ਪੁਰਖ ਪ੍ਰਭੂ ਪਰਮੇਸ਼ਰ ਆਪਣਾ ਦਰਸ਼ਨ ਦੇਣਾ ਕਰੋ, ਇਹ ਮੇਰੇ ਮਨ ਦੇ ਵਿੱਚ ਚਾਹ ਉਤਸ਼ਾਹ ਹੈ।
ਹੋਏ ਪਵਿੱਤਰ ਸਰੀਰ ਚਰਨ ਧੂਰੀ,
ਚਰਨਾਂ ਦੀ ਧੂੜੀ ਕਰਕੇ ਅਕਾਲ ਪੁਰਖ ਪਰਮੇਸ਼ਰ ਨਾਮ, ਜੋ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਨੂੰ ਜਪਣ ਵਾਲੇ ਗੁਰਮੁਖ ਪਿਆਰੇ ਹਨ ਉਹਨਾਂ ਦੀ ਚਰਨ ਧੂੜੀ ਕਰਕੇ, ਧੂੜੀ ਵਿੱਚ ਲੋੜੰਦੜੀ ਸੋਹਾ ਨਾਨਕ ਤੈਸਾ ਨਾਲੇ, ਗੁਰਸਿੱਖਾਂ ਕੀ ਹਰ ਧੂੜ ਦੇਹੇ ਹਮ ਪਾਪੀ ਭੀ ਗਤ ਪਾਏ। ਗੁਰਸਿੱਖਾਂ ਦੀ ਜਿਹੜੇ ਗੁਰਮੁਖ ਪਿਆਰੇ ਹਨ, ਗੁਰਸਿੱਖ ਕੌਣ ਹੁੰਦਾ ਹੈ? ਸਤਿਗੁਰੂ ਮਹਾਰਾਜ ਚੌਥੇ ਪਾਤਸ਼ਾਹ ਜੀ ਕਥਨ ਕਰਦੇ ਹਨ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਭਾਈ ਗੁਰਦਾਸ ਜੀ ਨੇ ਪਿਛਲੀ ਪੌੜੀ ਦੇ ਵਿਚ ਕਥਨ ਕੀਤਾ ਸੀ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਖ ਪਾਪ ਦੋਖ ਲੈ ਜਾਵੇ, ਫਿਰ ਚੜੇ ਦਿਵਸ ਗੁਰ ਬਾਣੀ ਗਾਵੇ, ਬਹਿੰਦਿਆਂ ਉਠਦਿਆਂ ਹਰ ਨਾਮ ਤੇ ਆਵੇ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੈ, ਜਿਸਨੂੰ ਦਇਆਲ ਹੋਏ ਮੇਰਾ ਸਵਾਮੀ, ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੈ, ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖੀ, ਜੋ ਆਪ ਜਪਾਏ ਅਵਰਾ ਨਾਮ ਜਪਾਵੈ। ਗੁਰ ਸਤਿਗੁਰ ਕਾ ਸਿੱਖ ਕਿਹੜਾ ਹੁੰਦਾ? ਜੋ ਭਲਕੇ ਉਠ ਹਰ ਨਾਮ ਤੇ ਆਵੈ, ਭਲਕੇ ਦਾ ਅਰਥ ਹੈ ਅੰਮ੍ਰਿਤ ਵੇਲੇ ਹਰ ਰੋਜ਼ ਉੱਠ ਕੇ ਹਰੇ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰੇ, ਦੂਜਾ ਇਸ਼ਨਾਨ ਕਰਨਾ ਕਰੇ। ਜਿਸ ਮੌਕੇ ਇਸ਼ਨਾਨ ਕਰਦਾ ਹੈ ਉਸੇ ਮੌਕੇ ਹੀ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਯਾਦ ਆ ਜਾਂਦਾ ਗੁਰਮੁਖ ਪਿਆਰੇ ਨੂੰ। ਗੁਰਮੁਖ ਪਿਆਰਾ ਜਿਹੜਾ ਗੁਰਸਿੱਖ ਹੈ ਉਹ ਤਾਂ ਸੌਂਦੇ ਵਾਹੋ ਵਾਹੋ ਉਚਰੈ, ਉੱਠਦੇ ਭੀ ਵਾਹੋ ਕਰੇ, ਸੌਣ ਲੱਗੇ ਵੀ ਵਾਹਿਗੁਰੂ ਵਾਹਿਗੁਰੂ ਕਰਦੇ ਹਨ। ਗੁਰਸਿੱਖ ਦੀ ਅਸਲ ਨਿਸ਼ਾਨੀ ਇਹ ਆ, ਜਿਸ ਮੌਕੇ ਲੰਗਰ ਪਾਣੀ ਛਕ ਲਿਆ ਤੇ ਆਪਣੇ ਬਿਰਦੇ ਉੱਤੇ ਚੱਲਿਆ ਗਿਆ, ਬਿਸਤਰੇ ਦੇ ਉੱਤੇ ਚੱਲਿਆ ਗਿਆ, ਕੀਰਤਨ ਸੋਹਲੇ ਦਾ ਪਾਠ ਪ੍ਰੇਮ ਭਾਵ ਦੇ ਨਾਲ ਕੀਤਾ, ਅਰਦਾਸ ਬੇਨਤੀ ਕੀਤੀ, ਸਾਰੇ ਦਿਨ ਦੀਆਂ ਹੋਈਆਂ ਭੁੱਲਾਂ ਗਲਤੀਆਂ ਦੀ ਮੰਗ ਮੁਆਫੀ ਮੰਗੀ ਅਕਾਲ ਪੁਰਖ ਪਰਮੇਸ਼ਰ ਦੇ ਅੱਗੇ, ਫਿਰ ਬੇਨਤੀ ਕੀਤੀ ਹੇ ਅਕਾਲ ਪੁਰਖ ਪ੍ਰਭੂ ਪਰਮੇਸ਼ਰ ਜੀ, ਆਪ ਜੀ ਦੇ ਭਾਣੇ ਦੇ ਵਿੱਚ ਸਾਰਾ ਦਿਨ ਬੜੇ ਸੁਖਾਂ ਦੇ ਨਾਲ ਬਤੀਤ ਹੋਇਆ ਹੈ, ਅੱਗੇ ਰਾਤਰੀ ਆ ਰਹੀ ਹੈ, ਹੇ ਅਕਾਲ ਪੁਰਖ ਪ੍ਰਭੂ ਪਰਮੇਸ਼ਰ ਆਪ ਕਿਰਪਾ ਕਰਕੇ ਆਪਣਾ ਨਾਮ ਜਪਾਉਂਦਿਆਂ ਹੋਇਆਂ ਸਖਾਲੇ ਸੁਆਸੀ ਰਾਤ ਬਤੀਤ ਕਰਾਉਣੀ ਤੇ ਮੰਗ ਹੁੰਦੇ ਹੈ, ਹੇ ਅਕਾਲ ਪੁਰਖ ਪ੍ਰਭੂ ਪਰਮੇਸ਼ਰ ਮੈਨੂੰ ਅੰਮ੍ਰਿਤ ਵੇਲੇ ਉੱਠਣ ਦਾ ਉਦਮ ਬਖਸ਼, ਇਹ ਮੰਗ ਕਰੀਦੀ ਹੈ ਗੁਰਸਿੱਖ। ਇਸ ਤਰ੍ਹਾਂ ਅਰਦਾਸ ਬੇਨਤੀ ਕਰਦਾ ਬਾਅਦ ਦੇ ਵਿੱਚ ਵਾਹਿਗੁਰੂ ਮੰਤਰ ਦੇ ਨਾਲ ਚਿੱਤ ਬਿਰਤੀ ਨੂੰ ਜੋੜ ਕੇ, ਉਹ ਚੀਜ਼ ਨਹੀਂ ਕਰਨ ਦੀ ਲੋੜ, ਉਹ ਮੂੰਹ ਦੇ ਵਿੱਚ ਹੀ ਕਰੀਦਾ ਹੈ, ਥੋੜਾ ਸਿਰ ਮੂੰਹ ਦੇ ਵਿੱਚ ਕਰੋ, ਇਸ ਤਰ੍ਹਾਂ ਨੀਂਦ ਆ ਜਾਵੇਗੀ, ਬੜੀ ਸਫਲੀ ਨੀਂਦ ਆਵੇਗੀ, ਬੜੀ ਸੁਖਦਾਈ ਨੀਂਦ ਆਵੇਗੀ, ਤੇ ਜਦੋਂ ਸਮੇਂ ਗਾ ਸੁੱਤਿਆ ਹੋਇਆ ਵੀ ਉਹ ਬਾਣੀ ਦਾ ਪਾਠ ਕਰਦਾ ਹੋਵੇਗਾ ਜਾਂ ਨਾਮ ਸਿਮਰਦਾ ਹੋਵੇਗਾ। ਐਸੀ ਵੀ ਅਵਸਥਾ ਆਉਂਦੀ ਹੈ ਇਨਸਾਨ ਦੇ ਉੱਤੇ ਜਿਸ ਮੌਕੇ ਇਹਦਾ ਮਨ ਬਹੁਤ ਸਾਰਾ ਬਾਣੀ ਦੇ ਨਾਮ ਦੇ ਵਿੱਚ ਜੁੜ ਜਾਂਦਾ ਨਾ, ਫਿਰ ਉਹ ਜਦੋਂ ਸੁੱਤਾ ਪਿਆ ਹੁੰਦਾ ਉਦੋਂ ਵੀ ਉਸਦੇ ਇੱਕ ਰਸ ਬਾਣੀ ਦਾ ਪਾਠ ਚੱਲਦਾ ਰਹਿੰਦਾ ਹੈ, ਜਿਹੜੀ ਉਸ ਨੂੰ ਬਾਣੀ ਕੰਠ ਹੁੰਦੀ ਹੈ। ਗਿਆਨੀ ਗੁਰਬਚਨ ਸਿੰਘ ਜੀ ਉਹਨਾਂ ਦੇ ਜੀਵਨ ਦੇ ਵਿੱਚ ਇੱਕ ਲੇਖ ਹੈ, ਉਹ ਇੱਕ ਵਾਰ ਅੰਮ੍ਰਿਤ ਵੇਲੇ ਅਖੰਡ ਪਾਠ ਤੋਂ ਡਿਊਟੀ ਲਾ ਕੇ ਆਏ ਹਨ, ਰੌਲ ਲਾ ਕੇ ਆਏ ਹਨ, ਆ ਕੇ ਪੈ ਗਏ ਹਨ, ਪਿਆਹਾਂ ਦੀ ਅੱਖ ਲਾ ਗਈ, ਅੱਖ ਲੱਗੀ ਉਹਨਾਂ ਨੇ, ਅੱਖ ਲੱਗੀ ਤੋਂ ਹੀ ਕੁਝ ਖੁਆਬ ਸੁਪਨਾ ਵੇਖਿਆ ਹੈ, ਤੇ ਸੁਪਨੇ ਦੇ ਵਿੱਚ ਜਿਉਂ ਪਾਠ ਕਰਨ ਲੱਗੇ ਪਾਠ ਉੱਠੀ ਚੱਲ ਪਿਆ, ਦੋ ਪੱਤਰੇ ਪਾਠ ਦੇ ਅਗਾਂਹ ਕਰ ਦਿੱਤੇ ਉੱਥੋਂ ਜਿੱਥੋਂ ਛੱਡ ਕੇ ਆਏ ਸਨ, ਕਿਉਂਕਿ ਬਹੁਤ ਸਾਰੀ ਉਹਨਾਂ ਦੇ ਬਾਣੀ ਕੰਠ ਸੀ, ਬੜਾ ਤੇਜ਼ ਪਾਠ ਸੀ, 80-85 ਪੱਤਰੇ ਉਹ ਦੋਵਾਂ ਘੰਟਿਆਂ ਦੇ ਵਿੱਚ ਗੁਰਬਾਣੀ ਦੇ ਪੱਕੇ ਪੱਤਰੇ ਕਰ ਦਿੰਦੇ ਸਨ, ਅੰਗ 160 ਬਣ ਜਾਂਦੇ ਹਨ, ਇੰਨਾ ਪਾਠ ਕਰ ਦਿੰਦੇ ਸਨ। ਬਹੁਤ ਸਤਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਉਹਨਾਂ ਦੇ ਉੱਤੇ ਮਿਹਰ ਸੀ, ਕਿਉਂਕਿ ਮਿਹਰ ਹੁੰਦੀ ਹੈ ਜਿਸ ਦੇ ਉੱਪਰ ਉਹ ਹੀ ਅਕਾਲ ਪੁਰਖ ਪਰਮੇਸ਼ਰ ਦੀ ਬੰਦਗੀ ਕਰਦਾ। ਜਿਹੜਾ ਇਸ ਤਰ੍ਹਾਂ ਗੁਰਮੁਖ ਪਿਆਰਾ ਨਾਮ ਨੂੰ ਜਪਦਾ ਹੋਇਆ ਸੌਂਦਾ ਹੈ, ਜਿਸ ਮੌਕੇ ਉੱਠੇਗਾ ਫੇਰ ਵੀ ਹੈ ਨਹੀਂ ਕਹੂਗਾ, ਆਮ ਮਨਮੁਖ ਜਿਹੜਾ ਉੱਠਦਾ ਉਹ ਹੈ ਮਰ ਗਏ, ਜੋੜਾਂ ਨੂੰ ਕਿਤੇ ਹੱਥ ਲਾਉਂਦਾ ਕੋਈ ਕੁਛ ਕਰਦਾ, ਜਿਹੜਾ ਗੁਰਮੁਖ ਪਿਆਰਾ ਰਾਤ ਨੂੰ ਨਾਮ ਜਪਦਾ ਹੋਇਆ ਸੌਵੇਗਾ, ਉੱਠਦਾ ਹੋਇਆ ਵੀ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਨੂੰ ਯਾਦ ਕਰੇਗਾ, ਵਾਹਿਗੁਰੂ ਮੰਤਰ ਉਸਦੇ ਮੁੱਖ ਦੇ ਵਿੱਚ ਹੋਵੇਗਾ, ਕਰਮ ਕਿਰਿਆ ਕਰਦਾ ਹੋਇਆ ਵੀ ਵਾਹਿਗੁਰੂ ਮੰਤਰ ਦੇ ਵਿੱਚ ਧਿਆਨ ਰੱਖੇਗਾ, ਉਸਨੂੰ ਜਪੇਗਾ। ਇਸ ਤਰ੍ਹਾਂ ਉਹ ਗੁਰਮੁਖ ਪਿਆਰਾ ਅਰਦਾਸ ਬੇਨਤੀ ਕਰਦਾ ਹੈ, ਅਕਾਲ ਪੁਰਖ ਪ੍ਰਭੂ ਪਰਮੇਸ਼ਰ ਆਪ ਦਰਸ਼ ਦੇਣਾ ਕਰੋ, ਜਿਸ ਦਰਸ਼ਨ ਕਰਕੇ ਮੇਰੇ ਸਾਰੇ ਹੀ ਜਿਹੜੇ ਝੂਰੇ ਹਨ ਉਹ ਲੈ ਜਾਣ, ਤੇ ਉਹਨਾਂ ਮਹਾਤਮਾ ਦੀ ਜਿਨ੍ਹਾਂ ਨੇ ਤੇਰੇ ਨਾਮ ਨੂੰ ਜਪਿਆ ਹੈ ਉਹਨਾਂ ਦੀ ਚਰਨ ਧੂੜੀ ਦੇ ਨਾ ਕਰੋ ਕਿਉਂਕਿ ਉਸ ਦੇ ਨਾਲ ਹੀ ਸਰੀਰ ਪਵਿੱਤਰ ਹੁੰਦਾ ਹੈ।
ਪਾਰ ਬ੍ਰਹਮ ਗੁਰਦੇਵ ਸਦਾ ਹਜੂਰੀ ਹੈ।
ਜੋ ਪਾਰ ਬ੍ਰਹਮ ਪਰਮੇਸ਼ਰ ਵਿਆਪਕ ਹੈ ਗੁਰਦੇਵ ਅਕਾਲ ਪੁਰਖ ਪਰਮੇਸ਼ਰ ਸਤਿਗੁਰੂ ਮਹਾਰਾਜ ਪਾਰ ਬ੍ਰਹਮ ਗੁਰਦੇਵ ਸਦਾ ਹਜੂਰੀ ਹੈ ਸਦਾ ਹੀ ਹੇ ਅਕਾਲ ਪੁਰਖ ਪਰਮੇਸ਼ਰ ਮਨ ਆਪ ਜੀ ਦੀ ਹਜੂਰੀ ਦੇ ਵਿਚ ਰਹੇ ਇਸ ਸਮੁੱਚੇ ਸ਼ਬਦ ਦੇ ਵਿਚ ਜਗਿਆਸੂ ਦੀ ਅਰਦਾਸ ਬੇਨਤੀ ਸੀ ਜਿਸ ਦੇ ਵਿਚ ਆਸਾ ਕਰੀਏ ਰਾਮ ਕੀ ਔਰ ਆਸ ਨਿਰਾਸ ਇਸ ਤਰ੍ਹਾਂ ਅੱਜ ਦੇ ਪਵਿੱਤਰ ਪਾਵਨ ਸ੍ਰੀ ਮੁਖ ਵਾਕ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ ਵਿਚਾਰ ਵਿਆਖਿਆ ਨੂੰ ਪੜਿਆ ਸੁਣਿਆ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਹੋਏ ਪਵਿੱਤਰ ਸਰੀਰ ਚਰਨਾ ਪਾਰ ਬ੍ਰਹਮ ਗੁਰਦੇਵ ਸਦਾ ਹਜੂਰੀ
ਹੈ। ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ ਹੇ ਸਮਰੱਥ ਅਗਮ ਪੂਰਨ ਮੋਹੇ ਮਯਾ ਤਾਰ ਅੰਧਕੂਪ ਮਹਾ ਭਿਆਨ ਨਾਨਕ ਪਾਇਓ ਤਾਰ ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਰ ਹੇ ਪੂਰਨ ਹੇ ਸਰਬਮੈ ਦੁਖ ਭੰਜਨ ਗੁਣ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਹੇ ਅਪਰੰਪਰ ਹਰ ਹਰੇ ਹਿਓਨ ਹੇ ਸੰਤਾਂ ਕੈ ਸਦਾ ਸੰਗ ਹੇ ਠਾਕਰ ਹਮ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋ ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਆਏ ਪ੍ਰਭ ਸੁਰ ਨਾਗ ਤੇ ਕਿਰਪਾ ਇੱਕ ਅੱਖਰ ਹਰ ਮਨ ਬਸਤੋ ਨਾਨਕ ਹੋ ਵਾਹਿਗੁਰੂ ਨਾਮ ਜਹਾ ਜਹਾ ਜੋ ਸਰਦਾ ਕਰ ਸੇਮੰਦੇ ਗੁਰਪਾਰ ਜੋ ਸਰਦਾ ਕਰ ਸੇਮੰਦੇ ਗੁਰਪਾਰ ਉਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।